ਕਾਰਾਂ ਦੀ ਨਾ ਪਰਵਾਹ ਕਰਦੇ ਹੋਏ ਰਸਤੇ ਨੂੰ ਤੈਅ ਕਰਕੇ ਸ਼ਹਿਨਸ਼ਾਹ ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ ਹਾਂ। ਔਰ ਸ਼ਰਧਾ ਦੇ ਨਾਲ ਭਰੋਸੇ ਦੇ ਨਾਲ ਯਕੀਨ ਔਰ ਫੇਸ ਦੇ ਨਾਲ ਨਮਸਕਾਰ ਕਰਕੇ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਗੁਰੂ ਸਾਹਿਬ ਦੀ ਹਜ਼ੂਰੀ 'ਚ ਇਕੱਤਰ ਕਾਹਦੇ ਵਾਸਤੇ ਹੋਏ? ਪਰਮੇਸ਼ਰ ਨੇ 84 ਲੱਖ ਜੂਨ ਬਣਾਈ ਹੈ। ਇੱਕ ਇਨਸਾਨ ਦੀ ਜੂਨੀ ਹੈ ਜਿਹੜੀ ਗੁਰੂ ਦੇ ਚਰਣਾਂ ਦੇ ਵਿੱਚ ਆ ਕੇ ਬੈਠ ਸਕਦੀ ਹੈ। ਉਹ ਇਨਸਾਨੀ ਜਾਮਾ ਮਿਲਿਆ, ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਇਸ ਦੀ ਬਾਬਤ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਬਹੁਤ ਕੁਛ ਲਿਖਿਆ, ਬਹੁਤ ਵਡਿਆਈ ਕਰੀ ਹੈ, ਇਸ ਨੂੰ ਆਪਣੇ ਸਮਾਨ ਸਮਝਿਆ। ਜਿਹੜੇ ਭਗਤ ਹੋਏ ਹਨ ਉਹਨਾਂ ਨੇ ਮਨੁੱਖਾਂ ਦੇ ਸੰਬੰਧ ਦੁਆਰਾ ਪਰਮੇਸ਼ੁਰ ਨੂੰ ਪ੍ਰਾਪਤ ਕਰਕੇ ਫਿਰ ਮਨੁੱਖਾਂ ਦੇ ਦੀ ਵਡਿਆਈ ਕਰੀ ਹੈ। ਕਬੀਰ ਸਾਹਿਬ ਜੀ ਬਿਆਦਰੀ ਦੇ ਜਲਾਹੇ ਕਾਂਸ਼ੀ 'ਚ ਰਹਿਣ ਵਾਲੇ ਰਾਮਾਨੰਦ ਬਰਾਗੀ ਦੀ ਸੰਗਤ ਕਰੀ ਉਹਨਾਂ ਨੇ। ਪਹਿਲਾਂ ਗੁਰੂ ਹੈ ਫਿਰ ਗੁਰੂ ਦੀ ਸੰਗਤ ਕਰੀ ਦੀ ਹੈ। ਜੇ ਗੁਰੂ ਏ ਨਹੀਂ ਹੈ ਕਿਤਨੀ ਸੰਗਤ ਕਰੀ ਜਾਓ ਕੁਛ ਪ੍ਰਾਪਤ ਨਹੀਂ ਹੋਵੇਗਾ। ਦੱਸਿਆ ਵੇ ਬੇਪੀਰੇ ਦੀ 100 ਸਾਲ ਦੀ ਰਿਆਜ਼ਤ ਯਾਨੀ ਸੰਗਤ ਯਾਨੀ ਉਹਦੇ ਕੋਲ ਉੱਠਣਾ ਬੈਠਣਾ, ਗੁਰੂ ਵਾਲੇ ਦੀ ਇੱਕ ਘੜੀ ਸੰਗਤ ਕਰ ਲਓ ਉਦੋਂ 10 ਗੁਣਾ ਫਲ ਜਾਦੇ ਆ। 10 ਗੁਣਾ ਤਪੱਸਿਆ ਨਾਲੋਂ ਸੰਗਤ ਦਾ ਬਹੁਤ ਵੱਡਾ ਫਲ ਹੈ। ਠੀਕ ਹੈ, ਤਪੱਸਿਆ ਕਰਨੀ ਬੜੀ ਔਖੀ ਹੈ, ਇਹਨੂੰ ਜੋਹਦ ਕਹਿੰਦੇ ਨੇ। ਜੋਹਦ ਜਿਹੜੀ ਸੰਗਤ ਆ ਇਸ ਨੂੰ ਰਿਆਜ਼ਤ ਕਹਿੰਦੇ ਨੇ। ਪ੍ਰੇਮ ਨਾਲ ਪ੍ਰੇਮਾ ਭਗਤੀ ਸੁਰਤ ਸ਼ਬਦ ਯੋਗ ਔਰ ਇਸ ਤਰ੍ਹਾਂ ਦੇ ਨਾਲ ਜਿਹੜੀ ਸੰਗਤ ਹੈ ਇਹਦਾ ਤਾਂ ਬਹੁਤ ਵੱਡਾ ਫਲ ਹੈ। ਆਓ ਮੈਂ ਤੁਹਾਨੂੰ 33 ਯੁੱਗ ਦੀ ਇੱਕ ਘਟਨਾ ਸੁਣਾਉਣਾ। ਤ੍ਰੇਤੇ ਯੁੱਗ ਦੇ ਵਿੱਚ ਚੱਕਰਵਰਤੀ ਰਾਜਾ ਜਨਕ ਉਸਨੇ ਮਹਾਂਪੁਰਸ਼ਾਂ ਦੀ ਸੰਗਤ ਕਰੀ। ਮਹਾਂਪੁਰਸ਼ ਬਹੁਤ ਕਿਸਮ ਦੇ ਹੁੰਦੇ ਨੇ, ਬਹੁਤ ਕੋਟੀਆਂ ਦੇ ਵੀ ਹੁੰਦੇ ਨੇ, ਬਹੁਤ ਅਵਸਥਾ ਦੇ ਵੀ ਹੁੰਦੇ ਨੇ। ਅੱਜ ਕੱਲ੍ਹ ਦਾ ਜ਼ਮਾਨਾ ਇਹੋ ਜਿਹਾ ਆ ਗਿਆ ਜੇ ਕੋਈ ਇਨਸਾਨ ਸ਼ਕਤੀ ਦਿਖਾ ਦੇਵੇ ਨਾ ਹੁਣ ਸਾਰੀ ਦੁਨੀਆ ਉਸਦਾ ਪਾਣੀ ਭਰਨ ਲੱਗ ਜਾਵੇਗੀ। ਹਾਲਾਂਕਿ ਸ਼ਕਤੀ ਕੋਈ ਗੱਲ ਨਹੀਂ ਹੈ, ਇਤਨੀ ਦੁਨੀਆ ਥੱਲੇ ਗਿਰ ਗਈ ਪਰਮਾਰਥ ਕੰਨੀਓ ਬੜੀਆਂ ਬੜੀਆਂ ਸ਼ਕਤੀਆਂ ਵਾਲਿਆਂ ਨੂੰ ਕੋਈ ਨਹੀਂ ਸੀ ਪੁੱਛਦਾ ਪਿਛਲੇ ਯੁੱਗਾਂ ਦੇ ਵਿੱਚ। ਹਕੀਕਤ ਨੂੰ ਜਾਣੀ ਜਿਹੜੇ ਆਤਮਦਰਸ਼ੀ ਮਹਾਂਪੁਰਸ਼ ਜਿਨ੍ਹਾਂ ਨੂੰ ਤੱਤ ਵੇਤੇ ਵੀ ਕਿਹਾ ਜਾਂਦਾ, ਬਰਮ ਗਿਆਨੀ ਵੀ ਕਿਹਾ ਜਾਂਦਾ, ਆਰਥ ਵੀ ਕਹਿੰਦੇ ਨੇ ਉਹਨਾਂ ਨੂੰ, ਉਹ ਹੁੰਦੇ ਨੇ ਜਾਗਦੇ, ਇੱਕ ਪਏ ਹੁੰਦੇ ਨੇ ਸੁੱਤੇ। ਹੁਣ ਇਹ ਪਛਾਣ ਆਪਾਂ ਨੂੰ ਨਹੀਂ ਹੈ, ਜਾਂ ਤਾਂ ਆਪਣਾ ਗੁਰੂ ਜਾਣਦਾ ਜਿਹੜਾ ਸਾਹਮਣੇ ਤਖ਼ਤ 'ਤੇ ਬਿਰਾਜਮਾਨ ਪ੍ਰਕਾਸ਼ ਹੈ, ਜਾਂ ਇਹਦੇ ਵਿੱਚ ਭੇਦ ਹੋਏ ਹੋਏ ਨੇ ਜਿਹੜੇ ਤਰਕਾਲੀ ਸਿੱਖ, ਉਹ ਜਾਣਦੇ ਨੇ। ਆਨਮਤਾਂ ਦੇ ਵਿੱਚ ਵੀ ਗੁਰੂ ਹੁੰਦੇ ਨੇ, ਉਹ ਵੀ ਤਰਕਾਲੀ, ਉਹ ਵੀ ਜਾਣਦੇ ਹੁੰਦੇ ਨੇ ਸਭ ਕੁਛ। ਉਹ ਇਸ ਤਰ੍ਹਾਂ ਦੇ ਨਾਲ ਸੁੱਤਾ ਪਿਆ ਕੌਣ ਜਿਹੜਾ ਅਜੇ ਆਤਮਾ ਦੇ ਵਿੱਚ ਲੈ ਨਹੀਂ ਹੋਇਆ। ਆਤਮਾ 'ਚ ਲੈ ਕੀ ਹੋਣਾ, ਕੀ ਸਰੀਰ ਲੈ ਹੋਣਾ, ਕੀ ਪਦਾਰਥ ਲਏ ਹੋਣੇ ਨੇ, ਕੀ ਚੌਧਰ ਲਏ ਹੋਣੀ ਹੈ, ਕੀ ਰਾਜ ਭਾਗ ਲਏ ਹੋਣਾ, ਨਹੀਂ। ਇਸ ਦੇ ਅੰਦਰ ਜਿਹੜੀ ਇੱਕ ਚੀਜ਼ ਹਰਕਤ ਕਰਦੀ ਹੈ ਨਾ, ਜਿਹਨੂੰ ਫੁਰਨਾ ਬਹੁਤਾ, ਉਸਨੂੰ ਆਪਾਂ ਮਨ ਕਰਕੇ ਜਾਣਦੇ ਹਾਂ। ਮੇਰਾ ਮਨ ਬੜਾ ਦੁਖੀ ਹੈ, ਦੋ ਹੋ ਗਏ ਲੈ ਇੱਥੇ ਹੀ, ਜਿੱਥੇ ਦੋ ਚੀਜ਼ਾਂ ਨੇ ਉੱਥੇ ਕਦੇ ਸੁੱਖ ਹੋਇਆ? ਜਿੱਥੇ ਦੋ ਚੀਜ਼ਾਂ ਨੇ ਘਸਣ ਲੱਗ ਜਾਣਗੀਆਂ। ਤੁਸੀਂ ਆਹ ਲੱਕੜੀਆਂ ਲੈ ਲਓ ਦੋ, ਜੇ ਤਾਂ ਇਕੱਲੀ ਇਕੱਲੀ ਹੈ ਤਾਂ ਠੀਕ ਹੈ, ਤੁਸੀਂ ਦੋ ਲੱਕੜੀਆਂ ਲੈ ਕੇ ਘਸਾਉਣ ਲੱਗ ਜਾਓ, ਅੱਗ ਨਿਕਲ ਆਊਗੀ, ਅੱਗ ਨਿਕਲ ਆਊ, ਜਲ ਜਾਣਗੀ। ਔਰ ਇਸੇ ਤਰ੍ਹਾਂ ਜਿਹੜਾ ਆਤਮਦਰਸ਼ੀ ਹੈ ਨਾ, ਆਤਮਾ ਇਕੱਲਾ ਹੀ ਹੈ, ਦੋ ਨਹੀਂ ਹਨ। ਦੂਜੀ ਤਾਂ ਉਹਦੀ ਫਿਰ ਮਾਇਆ ਹੈ, ਜੇ ਤੂੰ ਮਾਇਆ ਨੂੰ ਨਾਲ ਰੱਖੇਗਾ ਨਾ, ਮਾਇਆ ਕੀ ਹੈ? ਫੁਰਨਾ। ਤੂੰ ਫੁਰਨਾ ਨਾ ਕਰ, ਮਾਇਆ ਤੈਨੂੰ ਪੋਹ ਨਹੀਂ ਸਕਦੀ। ਜਦ ਤੂੰ ਫੁਰਨਾ ਕਰਦਾ ਫਿਰ ਮਾਇਆ ਘਰ ਕਰਦੀ ਹੈ। ਉਹ ਆਤਮਦਰਸ਼ੀ ਆਤਮਾ ਇੱਕੋ ਹੀ ਹੈ, ਆਤਮਾ ਨਾਲੇ ਜਾਗਦਾ। ਇਹ ਜਿਹੜੇ ਤਿੰਨ ਗੁਣ ਪਦਾਰਥ ਨੇ ਨਾ, ਇਹ ਸੁੱਤੇ ਪਏ ਨੇ। ਹੁਣ ਇਸ ਵਿਚਾਰ ਨੂੰ ਕੋਈ ਕੋਈ ਮਹਾਂਪੁਰਸ਼ ਜਾਣਦੇ ਨੇ, ਜਿਹੜੇ ਤੱਤ ਵੇਤੇ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਨੇ, ਕਈ ਬਿਹਾਰੀਆਂ ਦੀ ਵੀ ਸੰਗਤ ਕਰਦੇ ਨੇ, ਜਾਂ ਵਡਿਆਈ ਛਡਿਆਈ ਜੀ ਇਹਨਾਂ ਦੀ ਵੀ ਸੰਗਤ ਕਰਦੇ ਨੇ। ਮੈਨੂੰ ਇੱਕ ਕੋਈ ਕਹਿੰਦਾ ਆ ਕੇ, ਕਹਿੰਦਾ ਇੱਕ ਮਹਾਤਮਾ ਹੈ, ਫੂਕ ਮਾਰ ਕੇ ਹੱਥ ਤੋਂ ਸਵਾਹ ਉਡਾ ਦਿੰਦਾ। ਮਖਾ ਸਵਾਹ ਤਾਂ ਸਿਵਿਆਂ 'ਚ ਬਥੇਰੀ ਉੱਡਦੀ ਹੈ, ਜੇ ਉਹਨੇ ਹੱਥ ਤੋਂ ਸਵਾਹ ਉਡਾਤੀ, ਸਵਾਹ ਤਾਂ ਮਦਾਰੀ ਵੀ ਉਡਾ ਦਿੰਦਾ। ਉਹ ਸਵਾਹ ਉਡਾਉਣ ਵਾਲਾ ਮਦਾਰੀ ਤੁਹਾਡੀਆਂ ਗਲੀਆਂ ਦੇ ਵਿੱਚ ਗਾਰਾ ਕਿਉਂ ਵੱਧਦਾ ਫਿਰਦਾ, ਮੋਢੇ 'ਚ ਝੋਲੀ ਪਾਈ ਹੋਈ ਹੈ? ਉਹ ਜੇ ਇਹ ਗੱਲ ਇਹੀ ਸ਼ਾਂਤੀ ਹੈ ਤਾਂ ਫਿਰ ਉਹੀ ਸਭ ਕੁਛ ਹੋਇਆ। ਮਕਾਨ ਨਹੀਂ, ਇਹ ਵਿਚਾਰ ਇਹ ਜੇ ਉਰੇ ਆ, ਆਪਣੀ ਜਿਹੜੀ ਮਦਾਣੀ ਹੈ ਨਾ, ਪਾਣੀ 'ਚ ਪਾਈ ਹੋਈ ਹੈ, ਜਾਂ ਪਾਣੀ 'ਚ, ਜਾਂ ਸੁੱਤੇ ਪਏ ਜਿਹੜੇ ਮਹਾਂਪੁਰਸ਼ ਨੇ ਉਹਨਾਂ ਦੀ ਸੰਗਤ ਕਰਦੇ ਆ, ਉਹ ਵੀ ਪਾਣੀ 'ਚ ਹੀ ਮਦਾਣੀ ਹੈ। ਜਾਂ ਤਾਂ ਗੁਰਬਾਣੀ ਜਾਗਦੀ ਹੈ, ਜਾਂ ਫਿਰ ਜਿਹੜੇ ਗੁਰਬਾਣੀ ਦੇ ਵਿੱਚ ਭੇਦ ਹੋਏ ਹੋਏ ਨੇ ਮਹਾਂਪੁਰਸ਼, ਜਾਂ ਗੁਰਸਿੱਖ, ਅੱਖਰਾਂ 'ਚ ਹੀ ਫਰਕ ਹੋਇਆ, ਜਾਂ ਫਿਰ ਉਹਨਾਂ ਦੀ ਸੰਗਤ ਦੁਆਰਾ ਉਹ ਜਾਗਦੇ ਨੇ। ਜਿਹਨੇ ਪਾਣੀ 'ਚ ਮਧਾਣੀ ਪਾ ਲਈ, ਪਾਈ ਰੱਖੋ, ਤੁਸੀਂ ਚਾਹੇ ਚਾਰ ਯੁੱਗ ਪਾਣੀ ਚ ਮਦਾਣੀ ਪਾ ਕੇ ਰਿੜਕੀ ਜਾਓ, ਮਦਾਣੀ ਵੀ ਘਸਜੂ, ਰੱਸੀ ਵੀ ਘਸਜੂ, ਪਰ ਮੱਖਣੀ ਨਹੀਂ ਨਿਕਲਣੀ ਹੈ। ਜੇ ਤੈਂ ਜਾਗਦਾ ਕੌਣ ਹੈ? ਜਾਗਦਾ ਆਤਮਾ। ਜੇ ਤੈਂ ਸੁੱਤੇ ਪਏ ਮਹਾਤਮਾ ਦੇ ਨਾਲ ਮਧਾਣੀ ਪਾ ਲਈ, ਸੰਗਤ ਕਰਨੀ ਸ਼ੁਰੂ ਕਰ ਦਿੱਤੀ, ਉਹ ਤਾਂ ਆਪ ਸੁੱਤਾ ਪਿਆ, ਤੈਨੂੰ ਕਿਵੇਂ ਜਗਾ ਦੂਗਾ? ਤੈਨੂੰ ਜਾਗਰਤ ਅਵਸਥਾ ਦੇ ਵਿੱਚ ਕਿਵੇਂ ਲੈ ਜਾਵੇਗਾ? ਹਾਂ, ਤੇਰੇ ਅੰਦਰ ਇੱਕ ਵਸਤੂ ਆ ਜਿਹੜੀ ਜਾਗਰ ਅਵਸਥਾ ਨੂੰ ਪਛਾਣੇਗੀ। ਉਹ ਕੀ ਹੈ? ਉਸ ਨੂੰ ਰੂਹ ਕਹਿੰਦੇ ਨੇ ਇਸਲਾਮ ਦੇ ਵਿੱਚ। ਹਿੰਦੂ ਮਤ ਦੇ ਵਿੱਚ ਉਸ ਨੂੰ ਜੀਵ ਕਹਿੰਦੇ ਨੇ, ਜੀਵ ਆਤਮਾ, ਅਤੇ ਅੰਗਰੇਜ਼ੀ ਦੇ ਵਿੱਚ ਉਸ ਨੂੰ ਸੋਲ ਕਹਿੰਦੇ ਨੇ। ਹੋਰ ਵੀ ਮਤ ਬਹੁਤ ਨੇ, ਉਹਨਾਂ 'ਚ ਆਪੋ ਆਪਣੇ ਨਾਂ ਨੇ ਪਰਮੇਸ਼ਰ ਦੇ। ਉਹ ਚੀਜ਼ ਹੈ ਜਾਗਦੀ, ਆਪਣੇ ਅੰਦਰ ਵੀ ਇੱਕ ਚੀਜ਼ ਜਾਗਦੀ ਹੈ, ਉਹ ਕੌਣ ਹੈ? ਉਹ ਹੈ ਜੀਵ ਆਤਮਾ। ਇੱਥੇ ਜੀਵ ਔਰ ਆਤਮਾ ਕਿਉਂ ਕਿਹਾ? ਇਸਲਾਮ ਦੇ ਵਿੱਚ ਸਿਰਫ ਰੂਹ ਕਹੀ ਹੈ। ਉਹ ਜਿਹੜਾ ਆਤਮਾ ਨਾ, ਉਹਨੇ ਸਰੀਰ ਦੀ ਸੰਗਤ ਕਰਕੇ, ਇਹ ਸਰੀਰ ਹੈ ਜੀਵ, ਇਹਦੇ 'ਤੇ ਜੀਵਪਣਾ ਲਾਗੂ ਹੁੰਦਾ, ਉਹ ਫਿਰ ਜਿਹੜੀ ਰੂਹ ਹੈ ਉਹਦੇ 'ਤੇ ਜੀਵਪਣਾ ਲਾਗੂ ਹੋ ਗਿਆ। ਜੀਵ ਔਰ ਆਤਮਾ, ਆਤਮਾ ਤੋਂ ਵਿਛੜ ਕੇ ਆਤਮਾ ਜੀਵ ਬਣ ਗਿਆ। ਜੀਵ ਫਿਰ ਜੰਮਦਾ ਮਰਦਾ, ਕਦੇ ਆਤਮਾ ਵੀ ਜੰਮਦਾ ਮਰਦਾ ਦੇਖਿਆ ਕਿਸੇ ਨੇ? ਲੈ ਲਓ, ਆਤਮਾ ਤਾਂ ਹੀ ਤਾਂ ਆਪਾਂ ਨੇ ਕਿੱਥੇ ਜਾਣਾ? ਨਾ ਮੈਂ ਤੁਹਾਨੂੰ ਦਿਖਦੀ ਗੱਲ ਸੁਣਾ ਦਿੰਦਾ। ਆਪਣੇ ਸਾਹਮਣੇ ਆਕਾਸ਼ ਖੜਾ ਨਹੀਂ ਆਕਾਸ਼, ਇਹ ਕਦੇ ਜੰਮਦਾ ਮਰਦਾ ਦੇਖਿਆ? ਕਦੇ ਆਕਾਸ਼ ਨੂੰ ਵੀ ਸਿੜੀ 'ਤੇ ਪਾਈ ਲਈ ਜਾਂਦੇ ਦੇਖੇ ਨੇ? ਸ਼ਮਸ਼ਾਨ ਭੂਮਿਕਾ 'ਚ ਨੂੰ ਵੀ ਇਹਨੂੰ ਫੂਕ ਕੇ ਆਉਣਾ? ਨਹੀਂ, ਇਹਦੇ 'ਚ ਹੈ ਨਹੀਂ ਹੈਗਾ। ਹਾਲਾਂਕਿ ਸੂਨ ਹੈ, ਇਹ ਕੋਈ ਸਾਰ ਨਹੀਂ ਸਕਦਾ। ਹਾਂ, ਇਹਦੇ ਵਿੱਚ ਪਰਮੇਸ਼ਰ ਦੀ ਮਾਇਆ ਫਿਰਦੀ ਹੈ। ਪਰਮੇਸ਼ਰ ਆ ਚਿਤਾ ਆਕਾਸ਼, ਬਹੁਤ ਨਾਮ ਨੇ ਉਸਦੇ। ਉਹ ਚਿਤਾਕਾਸ਼ ਆ, ਇਹ ਆਕਾਸ਼ ਹੈ। ਚਿਤਾ ਨਾਮ ਹੈ ਚੇਤਨ ਦਾ। ਚੇਤਨ ਕੀ? ਜਿਹੜੀ ਹਰਕਤ ਕਰਦੀ ਹੋਵੇ। ਆਕਾਸ਼ ਵੀ ਹਰਕਤ ਕਰਦਾ, ਆਪਾਂ ਤਾਂ ਕਰਦੇ ਹਾਂ ਜੇ, ਪਰ ਇਹ ਨਹੀਂ ਕਰਦਾ। ਜਿਹੜਾ ਆਪਣੇ ਵਿੱਚ ਹਰਕਤ ਕਰਦਾ ਨਾ, ਉਹ ਆਤਮਾ 'ਚੋਂ ਵਿਛੜ ਕੇ ਜੀਵ ਬਣਿਆ ਹੋਇਆ। ਦੇਖ ਲਓ ਕਿੱਦਾਂ ਇਹ ਪਰਮੇਸ਼ਰ ਤੋਂ ਵਿਛੜਿਆ ਹੋਇਆ। ਜਦ ਇਹ ਪਰਮੇਸ਼ਰ ਨੂੰ ਮਿਲ ਜਾਏਗਾ ਨਾ, ਫਿਰ ਆਇਆ ਆਕਾਸ਼ ਤੋਂ ਇਹ ਅੱਗੇ ਲੱਖ ਜਾਵੇਗਾ। ਹੁਣ ਤਾਂ ਆਪਾਂ ਆਇਆ ਆਕਾਸ਼ 'ਚ ਜੰਮਦੇ ਹਾਂ, ਇਸੇ 'ਚ ਕੰਮ ਕਰਦੇ ਹਾਂ, ਇਸੇ 'ਚ ਲੜਾਈਆਂ ਝਗੜੇ ਕਰਦੇ ਹਾਂ, ਇਸੇ 'ਚ ਰਾਗ ਦੁਆਇਸ਼ ਕਰਦੇ ਹਾਂ, ਇਸੇ 'ਚ ਮੇਰਾ ਤੇਰਾ ਆਉਂਦਾ ਹੈ, ਸਭ ਕੁਛ ਇਸ ਆਕਾਸ਼ ਦੇ ਵਿੱਚ ਹੈ। ਜਿੰਨਾ ਚਿਰ ਤੂੰ ਇਹ ਆਕਾਸ਼ ਦੇ ਵਿੱਚ ਰਹੇਗਾ ਨਾ, ਇਹ ਤੇਰੇ 'ਤੇ ਜਿਹੜਾ ਲਾਗੂ ਹੈ ਨਾ ਕਾਨੂੰਨ ਪਰਮੇਸ਼ਰ ਦਾ, ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਜਿਹੜੇ ਆਤਮਦਰਸ਼ੀ ਨੇ ਗੁਰਸਿੱਖ, ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਨਾਮ ਦਾ ਅਭਿਆਸ ਕਰਿਆ, ਇਹ ਜਿਹੜਾ ਆਕਾਸ਼ ਹੈ ਇਸ ਨੂੰ ਪਿੱਛੇ ਛੱਡ ਦਿੱਤਾ। ਜਿਹੜਾ ਰੱਬ ਦਾ ਦੇਸ਼ ਹੈ ਚਿਤਾਕਾਸ਼ ਨਿਰਾਕਾਰ, ਉੱਥੇ ਚਲੇ ਗਈ ਸੁਰਤ ਉਹਦੀ। ਸੁਰਤ ਸਰੀਰ ਦੇ ਸੰਬੰਧ ਕਰਕੇ ਜਾਵੇਗੀ, ਉਹ ਨਹੀਂ ਜਾਣੀ ਹੈ। ਨਾ ਗਰੀਬ ਦੀ, ਨਾ ਅਮੀਰ ਦੀ, ਨਾ ਰਾਜੇ ਦੀ, ਨਾ ਰਾਣੇ ਦੀ। ਜਿਹੜਾ ਗੁਰੂ ਵਾਲਾ ਬਣ ਕੇ, ਗੁਰੂ ਕੋਲੋਂ ਫਿਰ ਨਾਮ ਮਿਲੇਗਾ। ਨਾਮ ਨਾਮ ਵੀ ਦੋ ਨੇ, ਅੱਖਰ ਉਹੀ ਨੇ, ਇੱਕ ਤਾਂ ਹੈ ਜਾਪ, ਇੱਕ ਹੈ ਅਜਪਾ, ਇੱਕ ਵਰਣਾਤਮਕ ਧੁਨ ਹੈ, ਇੱਕ ਆਤਮਕ ਧੁਨ ਹੈ। ਧੁਨ ਨਾਮ ਹੈ ਆਵਾਜ਼ ਦਾ, ਜਿਵੇਂ ਆਪਾਂ ਕਲਗੀਧਰ ਮਹਾਰਾਜ ਜੀ ਦੇ ਨਾਦੀ ਪੁੱਤਰ ਹਾਂ। ਨਾਦੀ ਕੀ ਆਵਾਜ਼? ਸ਼ਬਦ। ਆਓ ਇਸ ਤਰ੍ਹਾਂ ਦੇ ਨਾਲ ਜਿਹੜਾ ਜਾਗਦੇ ਮਹਾਂਪੁਰਸ਼ਾਂ ਦੀ ਸੰਗਤ ਕਰੋ, ਜਾਗਦੇ। ਕਿਸੇ ਮਤ ਦਾ ਕੋਈ ਮਹਾਂਪੁਰਸ਼ ਹੈ, ਚਾਹੇ ਗ੍ਰਸਤੀ ਹੈ ਚਾਹੇ ਤਿਆਗੀ ਹੈ, ਜਾਂ ਉਹ ਆਤਮਾ ਦੇ ਵਿੱਚ ਲੈ ਹੋ ਜਾਵੇਗਾ, ਸਮਝੋ ਜਾਗਦਾ। ਆ ਜਿਹੜੀ ਗੁਰਬਾਣੀ ਹੈ ਨਾ, ਇਲਾਹੀ ਕਲਾਮ, ਇਹ ਜਾਗਦੇ ਮਹਾਂਪੁਰਸ਼ਾਂ ਦੀ ਹੈ। ਗੁਰੂ ਵੀ ਜਾਗਦਾ, ਗੁਰੂ ਤਾਂ ਹਮੇਸ਼ਾ ਹੀ ਜਾਗਦਾ ਨਾ, ਪਰ ਭਗਤ ਉਤਨਾ ਚਿਰ ਜਾਗਦਾ ਜਿਤਨਾ ਚਿਰ ਸਰੀਰ ਹੈ। ਜਾਂ ਸਰੀਰ ਉਸਦਾ ਖਤਮ ਹੋ ਜਾਵੇਗਾ ਨਾ, ਫਿਰ ਉਹ ਬਦੇਹ ਮੁਕਤ 'ਚ ਚਲਾ ਜਾਵੇਗਾ, ਫਿਰ ਉਹ ਆਤਮਾ ਹੀ ਰਹਿ ਜਾਵੇਗਾ। ਉਹ ਜੋ ਕੁਛ ਬਾਣੀ ਉਚਾਰਨ ਕਰਦਾ ਆਤਮਾ 'ਚ, ਉਹ ਆ ਕੇ ਸਰੀਰ 'ਚ ਕਰਦਾ। ਨਿਰਾਕਾਰ ਨੇ ਸਰਗੁਣ ਹੋ ਕੇ ਬਾਣੀ ਉਚਾਰਨ ਕਰੀ ਹੈ ਨਾ। ਉਹ ਜੋ ਆਵਾਜ਼ ਨਿਕਲੇਗੀ ਸਰੀਰ 'ਚੋਂ ਨਿਕਲੇਗੀ, ਜਿਹਾ ਜਿਹਾ ਇਨਸਾਨ ਉਹੀ ਜੀ ਆਵਾਜ਼ ਨਿਕਲੇਗੀ। ਜਿਹੜਾ ਆਤਮਦਰਸ਼ੀ ਹੈ ਉਹ ਸਮਝੋ ਸਰੀਰ 'ਚ ਆ ਕੇ ਵੀ ਆਤਮਾ ਦੀ ਆਵਾਜ਼ ਕੱਢੇਗਾ, ਜੋ ਅੰਦਰ ਵੀ ਉਹਦੇ ਆਤਮਾ, ਲੈ ਵੀ ਆਤਮਾ ਦੇ ਵਿੱਚ ਹੀ ਹੈ। ਜਿਹੜੇ ਸਰੀਰ ਨੇ, ਕੋਸ਼ਕਾਸ ਨੇ, ਜਿਹੜੇ ਤੱਤ ਫੱਤ ਜੇ, ਇਹ ਸਾਰੇ ਪਿੱਛੇ ਰਹਿ ਜਾਂਦੇ ਨੇ। ਜਿਵੇਂ ਬੱਚਾ ਪੜ੍ਹਾਈ ਛੱਡਦਾ ਸਾਰੀ ਪੜ੍ਹਾਈ ਪਿੱਛੇ ਛੱਡ ਦਿੰਦਾ। ਆਹ ਸੰਗਤ ਦਾ ਬਹੁਤ ਵੱਡਾ ਫਲ ਹੈ। ਰਾਜਾ ਜਨਕ ਜੀ ਬਰਮ ਗਿਆਨੀ ਸਿੱਖ ਹੋਏ ਨੇ, ਸੀਗੇ, ਤ੍ਰੇਤੇ ਯੁੱਗ ਦੇ ਵਿੱਚ ਹੋਏ ਨੇ। ਉਹਦੇ ਲੋ ਚੱਕਰਵਰਤੀ ਰਾਜਾ ਸੀ ਨਾਲੇ। ਰਾਜ ਭਾਗ ਦਾ, ਗਰੀਬੀ ਅਮੀਰੀ ਦਾ ਸੰਬੰਧ ਪਰਮਾਰਥ ਨਾਲ ਨਹੀਂ ਹੈ, ਇਹ ਤਾਂ ਵਿਹਾਰ ਨਾਲ ਹੈ। ਇਸੇ ਮਨ ਨੇ ਵਿਹਾਰ ਫੜਨਾ, ਇਸੇ ਮਨ ਨੇ ਆਤਮਾ ਫੜਨਾ, ਕੋਈ ਹੋਰ ਮਨ ਖਰੀਦ ਕੇ ਨਹੀਂ ਲਿਆਉਣਾ। ਜੇ ਮਨ ਹੋਰ ਖਰੀਦ ਕੇ ਜੇ ਆਤਮਾ ਵੀ ਕਿਤੇ ਵਿਕਦਾ ਹੋਵੇ, ਦੁਕਾਨਾਂ 'ਤੇ ਜਿਵੇਂ ਹੀਰੇ ਆਦਿ ਵਿਕਦੇ ਨੇ, ਹੋਰ ਪਦਾਰਥ ਵਿਕਦੇ ਨੇ, ਤਾਂ ਫਿਰ ਆ ਜਿਹੜੇ ਰਾਜੇ ਲੋਕ ਨੇ ਖਰੀਦ ਲੈਣ, ਫਿਰ ਆਪਾਂ ਤਾਂ ਰਹਿ ਗਏ ਗਰੀਬਾਂ। ਗਰੀਬਾਂ ਨੂੰ ਵਿਚਾਰਿਆਂ ਨੂੰ ਫਿਰ ਕਿੱਥੇ ਆਤਮਾ? ਨਹੀਂ, ਆਤਮਾ ਤਾਂ ਪ੍ਰੇਮ ਦੇ ਅਧੀਨ ਹੈ, ਚਾਹੇ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਰਾਜਾ ਹੈ, ਚਾਹੇ ਰਾਣਾ, ਇੱਥੇ ਕੋਈ ਹੱਦ ਨਹੀਂ ਹੈ ਵੀ ਫਲਾਨੇ ਨੂੰ ਇਹ ਮਿਲੇਗਾ, ਨਹੀਂ। ਚੱਕਰਵਰਤੀ ਰਾਜਾ ਸੀ, ਦੇਖ ਲਓ, ਜਿਹੜਾ ਬ੍ਰਹਮ ਗਿਆਨੀ ਹੈ ਨਾ, ਉਹਨੂੰ ਕਹਿੰਦੇ ਕਰਨਾ ਧਰਨਾ ਨਹੀਂ ਫਿਰ ਕੁਛ ਹੁੰਦਾ। ਜਿਵੇਂ ਐਮਏ ਦੀ ਡਿਗਰੀ ਬੱਚੇ ਨੇ ਲੈ ਲਈ, ਫਿਰ ਕਿਤਾਬਾਂ ਨਹੀਂ ਪੜ੍ਹੇਗਾ ਉਹ, ਨਹੀਂ, ਫਿਰ ਉਹਨਾਂ ਦਾ ਤਾਂ ਉਹ ਫਾਇਦਾ ਕੀ? ਮਾਇਆ, ਮਾਇਆ ਮਿਲੇਗੀ ਉਸਨੂੰ। ਜਿਹੜੇ ਆਤਮਦਰਸ਼ੀ ਨੇ ਉਹ ਫਿਰ ਆਤਮਾ ਦਾ ਆਨੰਦ ਔਰ ਰਸ ਲੈਂਦੇ ਨੇ। ਆਤਮ ਰਸ ਜੇ ਜਾਣ ਹੀ, ਜਿਹਨੇ ਜਾਣਿਆ ਉਹੀ ਆਤਮ ਰਸ ਲਵੇਗਾ ਨਾ, ਜਿਹਨੇ ਜਾਣਿਆ ਹੀ ਨਹੀਂ ਉਹ ਕਿੱਥੋਂ ਲੈ ਲੂਗਾ? ਜਿਹਨੇ ਵਸਤੂ ਦੇਖੀ ਹੀ ਨਹੀਂ ਤਾਂ ਉਸ ਦੀ ਪਰਖ ਕੈਸੇ ਦੱਸ ਦੇਵੇਗਾ ਵੀ ਇਹੀ ਜੀ ਹੈ? ਦੇਖੀ ਤਾਂ ਹੈ ਨਹੀਂ, ਉਹ ਤਾਂ ਭੁਲੇਖਾ ਹੀ ਰਹੂ। ਆਓ ਦੱਸਿਆ ਵੀ ਆਤਮ ਰਸ ਜੇ ਜਾਣ ਹੀ, ਸੋ ਆ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਦ। ਪ੍ਰਭ ਕੌਣ ਹੈ? ਨਿਰਾਕਾਰ ਨਹੀਂ ਕਲਗੀਧਰ ਇਉਂ ਹੀ ਨਾ ਕਹਿੰਦੇ ਵੀ ਮੇਰੇ ਵਿੱਚ ਪਰ ਬਤਾਵੇ ਰਹਿ ਗਿਆ ਸੀ, ਨਹੀਂ ਉਹ ਨਿਰਾਕਾਰ ਤੋਂ ਸਰਗੁਣ ਹੋਏ ਹੋਏ ਸੀ। ਸਰੀਰ ਭਾਸਦਾ ਤੀ ਸੀਗੇ ਨਿਰਾਕਾਰ ਹੀ, ਸਰੀਰ ਬਗੈਰ ਕੋਈ ਕਰਤੱਵ ਨਹੀਂ ਹੁੰਦਾ, ਸਰੀਰ ਬਗੈਰ ਕੋਈ ਵਿਹਾਰ ਨਹੀਂ ਚੱਲਦਾ ਹੈ। ਪ੍ਰਭ ਮੈਂ ਨਿਰਾਕਾਰ ਵਾਹਿਗੁਰੂ ਆ ਜਿਹੜਾ ਮੇਰਾ ਸਰੂਪ ਅਸਲੀ, ਮੋਹ ਹੈ ਮੇਰੇ ਵਿੱਚ ਔਰ ਤਾਸ ਮੈਂ ਉਹ ਜਿਹੜਾ ਖਾਲਸਾ ਸਿੱਖ ਹੈ ਜਾਂ ਭਗਤ ਹੈ ਜਾਂ ਸੰਤ ਹੈ ਜਾਂ ਫਕੀਰ ਹੈ, ਬਹੁਤ ਨਾਮ ਨੇ, ਮਾਤਰ ਜਿੰਨਾ ਵੀ ਕਹਿੰਦੇ ਫਰਕ ਨਹੀਂ ਹੈ। ਹੁਣ ਇਹ 'ਚ ਸਰੀਰ ਆਪਾਂ ਲੈਣਾ, ਆਪਾਂ ਗਿਆਨੀ ਲੋਕ ਹਾਂ, ਉਹ ਇਹ ਜਿਹੜੀ ਪੰਗਤੀ ਇਹ ਤਾਂ ਲਿਖੀ ਹੋਈ ਹੈ ਸਤਿਗੁਰੂ ਦੀ, ਅਤੇ ਆਪਾਂ ਗਿਆਨੀ ਲੋਕ ਹਾਂ, ਜੇ ਤਾਂ ਆਪਣੀ ਸੁਰਤ ਆਤਮਾ ਦੇ ਵਿੱਚ ਲਾਏ ਹੋਈ ਹੋਵੇ ਅਤੇ ਆਪਾਂ ਤਿੰਨਾਂ ਸਰੀਰਾਂ ਔਰ ਨਾਮ ਪ੍ਰਪੰਚ ਤੋਂ ਅੱਗੇ ਗਏ ਹੋਈਏ ਤਾਂ ਆਪਾਂ ਨੂੰ ਇਹ ਗੱਲ ਅਨੁਭਵ ਹੋ ਜਾਵੇ ਜੋ ਕਹੀ ਹੈ, ਪਰ ਇਹ ਆਪਣੇ ਅੰਦਰ ਹੈ ਹੀ ਨਹੀਂ, ਆਪਾਂ ਨੂੰ ਹੋਣੀ ਨਹੀਂ, ਹੋਣੀ ਨਹੀਂ। ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ ਹਰਕਾ ਸੇਵਕ, ਹਰਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਹੁਣ ਆਪਾਂ ਭੇਦ ਜਾਣਨਾ, ਭੇਦ ਕਿਉਂ ਜਾਣਦੇ, ਭੇਦ ਆਪਣਾ ਚੱਕ ਨਹੀਂ ਹੋਇਆ ਜੇ, ਆਪਾਂ ਗਿਆਨੀ ਹਾਂ, ਆਪਣੀ ਜਿਹੜੀ ਮਨੌਤ ਆ ਇਹ ਚੰਮ ਦ੍ਰਿਸ਼ਟੀ ਆ ਆਪਣੀ, ਆਪਾਂ ਚੰਮ ਨਹੀਂ ਪਰਖ ਕਰਦੇ ਹਾਂ, ਸਮ ਦ੍ਰਿਸ਼ਟੀ ਨਹੀਂ। ਸਮ ਕੌਣ ਹੈ? ਆਤਮਾ। ਜਿਹੜੇ ਗੁਰਸਿੱਖ ਦੀ ਸਮ ਦ੍ਰਿਸ਼ਟੀ ਹੋ ਗਈ ਨਾ, ਹੁਣ ਉਹ ਜਾਣਦਾ ਇਸ ਗੱਲ ਨੂੰ ਵੀ ਉਹ ਤਾਂ ਸੇਵਕ ਪਰਮੇਸ਼ਰ ਵਰਗਾ ਕਿਉਂ ਹੈ। ਆਪਾਂ ਸਰੀਰ ਨੂੰ ਅੱਗੇ ਲੈ ਲੈਂਦੇ ਹਾਂ ਵੀ ਕਬੀਰ ਜਲਾਹਾ ਇੱਕ ਵੀ ਰੱਬ ਬਣ ਜੂਗਾ, ਠੀਕ ਹੈ, ਸਰੀਰ ਨੇ ਰੱਬ ਨਹੀਂ ਬਣਨਾ ਹੈ, ਉਹ ਜਿਹੜਾ ਜੀਵ ਆਤਮਾ ਤੋਂ ਭੁੱਲ ਕੇ ਜੀਵ ਬਣਿਆ ਹੋਇਆ ਨਾ, ਉਸਨੇ ਬਣਨਾ, ਉਸ ਦਾ ਪੁੱਤਰ ਆ ਉਹ, ਜਿਹਦੀ ਅੰਸ਼ ਹੁੰਦੀ ਆ ਉਹ ਅੰਸ਼ ਦੇ ਵਿੱਚ ਅੰਸ਼ ਮਿਲਦੀ ਹੁੰਦੀ ਆ, ਸਭ ਜਾਣਦੇ ਨੇ, ਅੱਜ ਕੱਲ੍ਹ ਪੜ੍ਹੀ ਹੋਈ ਦੁਨੀਆ ਬਹੁਤ, ਅੰਸ਼ ਜਿੰਨੇ ਪਦਾਰਥ ਨੇ ਸਾਰੇ ਮਿੱਟੀ ਦੀ ਅੰਸ਼ ਨੇ, ਆਪਾਂ ਵੀ ਆ ਸਰੀਰ ਆਪਣਾ ਮਿੱਟੀ ਹੈ ਇਹ, ਆ ਜਿਹੜਾ ਹਰਕਤ ਕਰਦਾ ਨਾ ਇਹਦੇ ਅੰਦਰ ਕੋਈ ਚੀਜ਼ ਉਹ ਮਿੱਟੀ ਨਹੀਂ ਹੈ। ਲਿਖਿਆ ਨਾ ਧੂਰ ਸਕੇਲ ਕੇ, ਧੂਰ ਮਿੱਟੀ ਨੂੰ ਕਹਿੰਦੇ ਨੇ, ਜਿਵੇਂ ਆ ਕੁਮਾਰ ਮਿੱਟੀ ਦੇ ਭਾਂਡੇ ਬਣਾ ਲੈਂਦੇ ਨੇ, ਕੋਈ ਕਿਹਾ ਜਾ, ਕੋਈ ਕੁੱਜੀ ਆ, ਕੋਈ ਕੁੱਜਾ, ਕੋਈ ਘੜਾ, ਕੋਈ ਮੱਟ ਆ, ਕੋਈ ਕੁਛ ਆ, ਕੋਈ ਬਾਂਦਰ ਆ, ਕੋਈ ਬਿੱਲੀ ਆ, ਪਰ ਹੈ ਮਿੱਟੀ। ਹੁਣ ਆਹ ਦ੍ਰਿਸ਼ਟੀ ਚੱਕਣੀ ਹੈ ਜਿਹੜੀ, ਬਿੱਲੀ ਬਿੱਲੀ ਦ੍ਰਿਸ਼ਟੀ ਚੱਕ ਕੇ ਮਿੱਟੀ ਦ੍ਰਿਸ਼ਟੀ ਲਿਆਉਣੀ ਹੈ, ਇਹ ਬੜੀ ਔਖੀ ਹੈ। ਸਰੀਰ ਦ੍ਰਿਸ਼ਟੀ ਚੱਕ ਕੇ ਆਤਮਾ ਦ੍ਰਿਸ਼ਟੀ ਲਿਆਉਣੀ ਹੈ, ਬੜੀ ਔਖੀ ਹੈ, ਬਹੁਤ ਮੁਸ਼ਕਲ ਹੈ। ਇਹ ਜਾਗਦਿਆਂ ਦੀ ਸੰਗਤ ਕਰੇ ਬਗੈਰ ਨਹੀਂ ਪ੍ਰਾਪਤ ਹੋਣੀ ਕਦੇ ਵੀ। ਆਹ ਇਸ ਤਰ੍ਹਾਂ ਦੇ ਨਾਲ ਜਾਗਦਾ ਹੈ ਗੁਰੂ, ਹਰ ਕਾ ਸੇਵਕ ਹਰ ਹੀ ਜਿਹਾ, ਜਿਹੜੀ ਅੰਸ਼ ਹੈ ਨਾ ਜਿਹੜਾ ਆਪਣੇ ਅੰਦਰ ਹਰਕਤ ਕਰਦਾ, ਜਿਹਨੂੰ ਆਪਾਂ ਜੋ ਰੂਹ ਕਹਿੰਦੇ ਹਾਂ ਜਾਂ ਜੀਵ ਕਹਿੰਦੇ ਹਾਂ ਆਤਮਾ, ਇਹ ਨਿਰਾਕਾਰ ਵਾਹਿਗੁਰੂ ਦੀ ਅੰਸ਼ ਹੈ, ਜਿਹਾ ਜਿਹਾ ਉਹ ਹੈ ਉਹ ਜਿਹਾ ਹੀ ਇਹ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਲਿਖਿਆ, ਕਬਹੂ ਸਾਧ ਸੰਗਤ ਇਹ ਭਾਵ ਹੈ, ਜਿੱਥੇ ਹੁਣ ਆਪਾਂ ਬੈਠੇ ਹਾਂ ਗੁਰੂ ਦੀ ਸੰਗਤ, ਉਸ ਸਥਾਨ 'ਤੇ ਬਾਹਰ ਨਾ ਆਵੇ, ਅੰਤਰ ਹੋਏ ਗਿਆਨ ਪ੍ਰਕਾਸ਼। ਗਿਆਨ ਕਿਹਨੂੰ ਕਹਿੰਦੇ ਨੇ? ਆਪਣੇ ਆਤਮਾ ਨੂੰ ਜਾਣ ਲੈਣਾ। ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਬਿਨਾਸ਼, ਉਹ ਪ੍ਰਣਾਮੀ ਨਹੀਂ ਹੈ, ਜਿਹੜਾ ਆਤਮਾ ਹੈ ਨਾ ਉਹ ਬਿਨ ਸੰਹਾਰ ਨਹੀਂ ਹੈ। ਹਾਂ ਆਕਾਸ਼ ਆ ਹਿੱਲ ਸਕਦਾ, ਉਹ ਨਹੀਂ ਹਿੱਲੇਗਾ। ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਵਸੇ ਪਾਰ ਬ੍ਰਹਿਮ ਕੇ ਸੰਗ। ਹੁਣ ਆਪਾਂ ਪਦਾਰਥਾਂ ਦੇ ਸੰਗ 'ਚ ਫਿਰ ਵੱਸਦੇ ਹਾਂ, ਅਤੇ ਜਿਹੜਾ ਉਹੋ ਜਿਹਾ ਹੋਵੇਗਾ ਸਿੱਖ, ਉਹ ਤਾਂ ਆਤਮਾ ਦੀ ਸੰਗਤ 'ਚ ਰਹੇਗਾ ਹਮੇਸ਼ਾ, ਸਰੀਰ ਦੇ ਅੰਦਰ ਵੀ। ਮਨ ਤਨ ਨਾਮ ਰਤੇ ਕਨੰਗ, ਸਦਾ ਵਸੇ ਪਾਰ ਬ੍ਰਹਿਮ ਕੇ ਸੰਗ। ਫਿਰ ਜਦ ਅੱਗੇ ਆਵੇਗਾ ਜਾਂ ਸਰੀਰ ਨੂੰ ਛੱਡੇਗਾ ਜਾਂ ਸਰੀਰ ਹੁੰਦਿਆਂ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਕਿਹੜੀ ਚੀਜ਼ ਸਮਾਈ ਹੈ? ਆਤਮਾ, ਜਿਹੜਾ ਹੁਣ ਜੀਵ ਹੈ ਨਾ, ਇਹ ਫਿਰ ਗੁਰੂ ਦੀ ਕਿਰਪਾ ਦੁਆਰਾ ਫਿਰ ਇਹ ਆਤਮਾ ਦੇ ਵਿੱਚ ਜਾ ਕੇ ਲੈ ਹੋ ਜਾਵੇ। ਸਮਝੋ ਇਸ ਦਾ ਮਨੁੱਖਾ ਦੇ ਤਾਰਿਆ ਸਫਲਾ ਹੋ ਗਿਆ, ਚਾਹੇ ਗਰੀਬ ਹੈ ਚਾਹੇ ਅਮੀਰ ਹੈ, ਚਾਹੇ ਰਾਜਾ ਹੈ ਚਾਹੇ ਰਾਣਾ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਦ। ਕੰਗੀ ਤਾਰ ਮਹਾਰਾਜ ਕਹਿੰਦੇ ਉਹਦੇ ਵਿੱਚ, ਉਹ ਵੀ ਕਹਿੰਦੇ ਮੇਰਾ ਹੀ ਸਰੂਪ ਆ, ਮੇਰੇ ਤੋਂ ਹੀ ਲੈਦਾ ਹੋ ਗਿਆ, ਤੇ ਮੇਰੀ ਕਿਰਪਾ ਦੁਆਰਾ ਹੀ ਮੇਰੇ ਚ ਆ ਕੇ ਮਿਲ ਗਿਆ। ਬੜੋ ਪ੍ਰੇਮ ਦੇ ਨਾਲ ਕਿਸੇ ਮਤ ਦਾ ਚਾਹੇ ਕੋਈ ਪ੍ਰੇਮੀ ਹੈ, ਜਿਹੜਾ ਨਿਰਾਕਾਰ ਵਾਹਿਗੁਰੂ ਦੇ ਵਿੱਚ ਭੇਦ ਹੋ ਗਿਆ, ਸਮਝੋ ਪਰਮੇਸ਼ਰ ਦਾ ਸਰੂਪ ਹੋ ਗਿਆ। ਜਿੰਨਾ ਚਿਰ ਉਹ ਸਰੀਰ ਦੇ ਵਿੱਚ ਰਹਿੰਦਾ ਹੈ ਉਸ ਦਾ ਨਾਮ ਗੁਰੂ ਸਾਹਿਬ ਜੀ ਨੇ ਜੀਵਨ ਮੁਕਤ ਆਖਿਆ। ਜਿਹਨੇ ਜਿਉਂਦੇ ਨੇ ਮੁਕਤ ਨਹੀਂ ਲਈ, ਮਰ ਕੇ ਮੁਕਤ ਨਹੀਂ ਹੋਵੇਗਾ। ਸਾਨੂੰ ਤਾਂ ਕੋਈ ਸੰਸਾ ਹੀ ਨਹੀਂ ਛੱਡਿਆ ਗੁਰੂ ਸਾਹਿਬ ਜੀ ਨੇ, ਬਾਣੀ ਨੇ ਕੋਈ ਸੰਸਾ ਨਹੀਂ ਛੱਡਿਆ। ਮਰਨ ਮੁਕਤ ਕਿਨ ਪਾਈ, ਫਿਰ ਤਾਂ ਸਾਰੇ ਹੀ ਮੁਕਤ ਹੋ ਗਏ। ਮਰੀ ਜਾਂਦੀ ਹੈ ਦੁਨੀਆ, ਮੁਕਤ ਹੋਈ ਜਾਂਦੀ ਹੈ, ਨਹੀਂ ਹੋਵੇਗੀ। ਜਿਹੜਾ ਜਿਉਂਦਾ ਆਤਮਾ ਦੇ ਵਿੱਚ ਮਿਲ ਜਾਵੇਗਾ ਨਾ, ਸਰੀਰ ਦੇ ਹੁੰਦਿਆਂ ਆਪਣੇ ਜੀਵ ਆਤਮਾ ਨੂੰ ਨਿਰਾਕਾਰ ਵਾਹਿਗੁਰੂ ਦੇ ਵਿੱਚ ਮਿਲਾ ਦੇਵੇਗਾ, ਉਹ ਮੁਕਤ ਹੋ ਗਿਆ। ਉਹਨੂੰ ਜੀਵਨ ਮੁਕਤ ਕਹਿੰਦੇ ਨੇ। ਜੀਵਨ ਮੁਕਤ ਸੋ ਆਖੀ ਹੈ, ਮਰ ਜੀਵੇ, ਮਰਿਆ ਦੁਨੀਆ ਕੰਨੀਓ ਮਰ ਗਿਆ, ਆਤਮਾ ਕੰਨੀ ਜਿਉਂ ਪਿਆ। ਪੜੋ ਪ੍ਰੇਮ ਦੇ ਨਾਲ।
ਮਰ ਜੀਵੇ ਮਰਿਆ ਜੀ, ਮਰ ਜੀਵੇ ਮਰਿਆ ਜੀ, ਮਰ ਜੀਵੇ ਮਰਿਆ ਜੀ, ਮਰ ਜੀਵੇ ਮਰਿਆ ਜੀ।
ਸਰੀਰ ਦੇ ਹੁੰਦਿਆਂ ਨਿਰਾਕਾਰ ਵਾਹਿਗੁਰੂ ਦੇ ਵਿੱਚ ਭੇਦ ਹੋ ਗਿਆ, ਉਹਨੂੰ ਜੀਵਨ ਮੁਕਤ ਕਹਿੰਦੇ ਨੇ। ਫਿਰ ਉਹ ਨਾਇਤ ਖਾਂ ਰਾਹੀਂ ਹੋਇਆ ਸਲਾਮ ਦੇ ਵਿੱਚ ਆਰਫ ਬੰਦਾ। ਉਹ ਆਰਫ ਨੂੰ ਆਪਾਂ ਕਹਿ ਦਿੰਦੇ ਹਾਂ ਬਰਮ ਗਿਆਨੀ, ਉਹ ਆਰਫ ਕਹਿੰਦੇ ਨੇ। ਰਾਈ ਸੀ, ਰਾਈਆਂ ਦਾ ਕੰਮ ਹੁੰਦਾ ਸਬਜ਼ੀ ਲਾਉਣੀ। ਇੱਕ ਬੁੱਲਾ ਹੋਇਆ, ਬੁੱਲਾ ਉਹਦੀਆਂ ਕਾਫੀਆਂ ਵੀ ਨੇ, ਉਹਨੂੰ ਮੌਲਾ ਦੇ ਦੀਦਾਰ ਦੀ ਤੜਫ ਲੱਗੀ। ਬਈ ਮਨੁੱਖਾਂ ਦੇ ਪ੍ਰਾਪਤ ਹੋਈ ਹੈ ਤੇ ਰੱਬ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਉਹ ਫਿਰਨਾ ਸ਼ੁਰੂ ਹੋਇਆ ਫਕੀਰਾਂ ਕੋ, ਹੁਣ ਉਹ ਘੰਟਾ ਦੱਸਦਾ ਵੀ ਮੈਂ ਮੌਲਾ ਦਾ ਦਰਸ਼ਨ ਕਰਨਾ ਚਾਹੁੰਦਾ। ਹੁਣ ਮੌਲਾ ਦਾ ਦਰਸ਼ਨ ਤਾਂ ਉਹੀ ਕਰਾਵੇਗਾ ਜਿਹਦਾ ਕੀਤਾ ਹੋਇਆ। ਹੁਣ ਗੁਰਸਿੱਖ ਜਿਹੜਾ ਆਤਮਾ ਦੇ ਵਿੱਚ ਮਿਲਿਆ ਹੋਇਆ ਉਹੀ ਦੂਏ ਨੂੰ ਮਿਲਾ ਸਕਦਾ ਜਿਹੜਾ ਮਿਲਿਆ ਹੀ ਨਹੀਂ ਹੋਇਆ, ਉਹੀ ਰਾਹ ਦੱਸ ਸਕਦਾ, ਦੂਆ ਕੈਸੇ ਦੱਸ ਦੇਵੇਗਾ। ਜਿਵੇਂ ਰਵਿਦਾਸ ਜੀ ਹੋਏ ਨੇ, ਹਰੀਜਨਾਂ ਦੀ ਬਿਰਾਦਰੀ 'ਚ ਹੋਏ ਨੇ, ਗਰੀਬ, ਉਹਨਾਂ ਦੀ ਨਿਗਾਹ ਦੇ ਵਿੱਚ ਗਰੀਬੀ ਅਮੀਰੀ ਨਹੀਂ ਹੁੰਦੀ। ਆਪਣੀ ਨਿਗਾਹ ਦੇ ਵਿੱਚ ਆਪਾਂ ਦਵੈਤਵਾਦੀ ਲੋਕ, ਆਪਾਂ ਨੇ ਮਾਇਆ ਅੱਗੇ ਰੱਖੀ ਹੋਈ ਹੈ, ਉਹਨਾਂ ਨੇ ਆਤਮਾ ਅੱਗੇ ਰੱਖਿਆ ਹੋਇਆ। ਆਤਮਾ ਦੇ ਮੁਕਾਬਲੇ ਦੇ ਵਿੱਚ ਤਾਂ ਸਾਰੀ ਦੁਨੀਆ ਨਹੀਂ ਤੁਰ ਸਕਦੀ, ਤੂੰ ਉਹਦੇ ਬਰਾਬਰ ਕਿਵੇਂ ਹੋ ਜਾਏਗਾ? ਤਾਂ ਉਹ ਵਿਚਾਰਾ ਵਿਚਾਰੋਂ ਜੁੱਤੀਆਂ ਗੱਠਦਾ ਦੇਖ ਲਿਆ, ਜਾਂ ਉਹਦੇ ਮੈਲੇ ਲੀੜੇ ਪਾਏ ਹੋਏ ਦੇਖ ਲਏ, ਤਾਂ ਉਹਦਾ ਅੰਦਰ ਨਹੀਂ ਨਾ ਦੇਖਿਆ ਜਾ ਕੇ। ਜਿੱਥੇ ਉਹਦੀ ਸੁਰਤਵਾ ਹੈ, ਸਾਰੀ ਦੁਨੀਆ ਦਾ ਕਰਤਾ ਤਾਂ ਉੱਥੇ ਬੈਠਾ, ਉਹ ਉਸਦੇ ਵਿੱਚ ਲਾਇ ਹੋਇਆ ਹੋਇਆ, ਫਿਰ ਸ਼ਾਹੂਕਾਰ ਕਿਹੜਾ ਹੋਇਆ? ਆਹ ਜਿਸ ਤਰ੍ਹਾਂ ਨਾਮਦੇਵ ਜੀ ਹੋਏ ਨੇ, ਉਹ ਵੀ ਵਿਚਾਰੇ ਗਰੀਬ ਹੀ ਸੀ, ਟੇਲਰ ਮਾਸਟਰ ਨੇ ਜਿਹੜੇ, ਹੁਣ ਉਹ ਵੀ ਆਤਮਦਰਸ਼ੀ ਸੀ। ਠੀਕ ਹੈ, ਗ੍ਰਸਤੀ, ਆਦਰਸ਼ਕ ਗ੍ਰਸਤੀ, ਸਾਧੂਆਂ ਦੀ ਸੇਵਾ ਕਰਦੇ ਸੀ, ਜਿਵੇਂ ਹੁਣ ਗੁਰਸਿੱਖ ਗੁਰਸਿੱਖਾਂ ਦੀ ਸੇਵਾ ਕਰਦੇ ਨੇ, ਆਪੋ ਆਪਣੇ ਮੱਤਾਂ ਅਨੁਸਾਰ ਸਾਰੇ ਕਰਦੇ ਨੇ। ਉਹਨਾਂ ਦਾ ਇੱਕ ਸੇਵਕ ਸੇਠ ਸੀ ਬਹੁਤ ਬੜਾ, ਉਹਨੇ ਕਿਤੇ ਜੱਗ ਕਰਿਆ ਕਰਦੇ ਹੁੰਦੇ ਸਨ ਅੱਗੇ ਲੋਕ, ਸੇਠ ਜਾਂ ਸ਼ਰਾਧ ਕਰਦੇ, ਜੱਗ ਕਰਦੇ। ਅਬ ਤੋਂ ਸਿਨਵੇਂ ਦੇਖਦੇ ਨੇ ਬਸ, ਸਿਨਵੇਂ ਹੀ ਜੱਗ ਨੇ ਹੁਣ ਤਾਂ ਆਪਣੇ, ਹੋਰ ਕੁਝ ਨਹੀਂ ਹੈ। ਨਾਮਦੇਵ ਨੂੰ ਅਰਜ ਕਰੀ ਵੀ ਮਹਾਰਾਜ ਸਾਡੇ ਚਰਨ ਪਾਇਓ, ਘਰ ਪਵਿੱਤਰ ਹੋਵੇਗਾ, ਪ੍ਰਸ਼ਾਦ ਛਕਿਓ। ਨਾਮਦੇਵ ਜੀ ਕਹਿਣ ਲੱਗੇ ਵੀ ਸੇਠ ਜੀ ਠੀਕ ਹੈ, ਤੇਰਾ ਪ੍ਰੇਮ ਹੈ, ਛਕਾ ਤੂੰ, ਅਸੀਂ ਤਾਂ ਠੀਕ ਹੀ ਹਾਂ। ਕਹਿੰਦਾ ਨਹੀਂ ਜੀ, ਜ਼ਰੂਰ ਚਰਨ ਪਾਓ। ਚਲੇ ਗਏ, ਬੈਠ ਗਏ, ਸਾਧ ਪਾਣੀ ਛਕਾਇਆ ਸਾਰਾ ਜੱਗ। ਉਸ ਟਾਈਮ ਦੇ ਵਿੱਚ ਦਰਸ਼ਨਾਂ ਵੀ ਦਿੰਦੇ ਹੁੰਦੇ ਸੀ, ਦੰਦ ਘਸਾਈ, ਦੇਖੋ ਲੋਕਾਂ ਦੇ ਕੀ ਪਖੰਡ ਬਣਾਏ ਹੋਏ ਸੀਗੇ। ਨਾਲੇ ਤਾਂ ਅਗਲੇ ਨੇ ਖੀਰ ਕੜਾ ਖਣਾਉਣ, ਅਤੇ ਮਗਰੋਂ ਕਹਿੰਦਾ ਦੰਦ ਘਸਾਈ ਦਿਓ ਸਾਨੂੰ, ਦੰਦ ਘਸਾਈ ਲੈ, ਦੇਖੋ ਤੂੰ ਸਮਾਂ ਨਮਸਕਾਰ ਕਰ, ਸਾਨੂੰ ਖੀਰ ਕੜਾ ਖੜਾਇਆ, ਇਦੂ ਹੋਰ ਕੀ ਹੈ ਅੱਗੇ? ਇਹ ਸਭ ਪਖੰਡ ਬਣਾ ਹੋਏ ਤੀ ਲੋਕਾਂ ਦੇ ਪਖੰਡ, ਆਪ ਵੀ ਪਖੰਡ ਹੈਗੇ, ਜਾਂਦੇ ਨਹੀਂ ਹੁੰਦੇ, ਰਹਿੰਦੇ ਹੀ ਹੁੰਦੇ ਨੇ। ਜਿਸ ਤਰ੍ਹਾਂ ਪੰਡਿਤ ਆਇਆ ਬਾਹਰੋਂ, ਪੰਡਿਤ ਇੱਕ ਜਾਤੀ ਆ, ਹੋਰ ਕੀ ਹੈ, ਕਰਮ ਤਾਂ ਪੰਡਿਤ ਨਹੀਂ ਹਨ, ਫਲ ਤਾਂ ਕਰਮਾਂ ਦਾ ਮਿਲਣਾ, ਜੋ ਕੋਈ ਕਰਮ ਕਰੇਗਾ ਚਾਹੇ ਕਿਸੇ ਜਾਤੀ ਦਾ ਹੈ, ਅੱਗੇ ਜਾਤ ਨਾ ਜ਼ੋਰ ਹੈ, ਗੁਰੂ ਨੇ ਤਾਂ ਸਭ ਕੱਢਤੇ ਸਨ, ਅੱਗੇ ਜਾਤ ਨਾ ਜ਼ੋਰ ਆ, ਅੱਗੇ ਜੀਉ ਨਵੇ ਜਿਨਕੀ ਲੇਖੇ ਪੱਤ ਪਵੇ, ਜੇ ਇੱਥੇ ਤਾਂ ਰਾਜ ਕਰਦਾ, ਜੇ ਅੱਗੇ ਸੰਗਲਾਂ ਨਾਲ ਨੂੜਿਆ ਜਾਊਗਾ ਕੀ ਕਰੂਗਾ ਰਾਜ ਉਹਦਾ? ਹਾਂ ਇੱਥੇ ਵੀ ਰਾਜ ਕਰਦਾ, ਅੱਗੇ ਵੀ ਵਾਜੇ ਵੱਜਦੇ ਜਾਣ, ਪਰਲੋਕ ਨੂੰ ਫੇਰ ਤਾਂ ਹੈ। ਔਰ ਇਸ ਤਰ੍ਹਾਂ ਦੇ ਨਾਲ ਅੱਗੇ ਤਾਂ ਕਰਮਾਂ ਦੀ ਕਦਰ ਹੋਣੀ ਆ, ਗੁਰਖੋ ਅੱਗੇਲੇ ਲੋਕ 'ਚ ਜਾ ਕੇ ਪਰਲੋਕ ਦੇ ਵਿੱਚ ਆ, ਤਾਂ ਇੱਥੇ ਹੀ ਰਹਿ ਜਾਣਾ ਸਭ ਕੁਛ। ਪੜੋ ਪ੍ਰੇਮ ਦੇ ਨਾਲ
ਅੱਗੇ ਅਮਲਾਂ ਨਾਲ ਹੋਣਗੇ ਨਵੇੜੇ,
ਜਾਗ ਤਾਂ ਲੱਕੜੀਆਂ 'ਚ ਜਲ ਜਾਣੀ ਹੈ ਬਿਆਦਰੀ,
ਪਿਆਰੇ ਅਮਲਾਂ ਨਾਲ ਹੋਣਗੇ ਨਵੇੜੇ, ਜਾਗ ਕਿਤੇ ਪੁੱਛਣੀ
ਕਿਸੇ ਕੁਝ ਨਹੀਂ। ਫਰੀਦ ਸਾਹਿਬ ਜੀ ਵੀ ਇਸਲਾਮ ਦੇ ਫਕੀਰ ਹੋਏ ਨੇ, ਸੇਖ ਜਾਤੀ ਦੇ ਸਨ। ਇਸਲਾਮ ਦੇ ਵਿੱਚ ਸੇਖ ਜਾਤੀ ਨੂੰ ਬਹੁਤ ਵੱਡੀ ਮੰਨਿਆ। ਔਰ ਇਸ ਤਰ੍ਹਾਂ ਦੇ ਨਾਲ ਜਾਤੀ ਦਾ ਕੋਈ ਸਵਾਲ ਨਹੀਂ ਹੈ ਅੱਗੇ, ਬਸ ਇਹ ਤਾਂ ਇੱਥੇ ਇੱਥੇ ਹੀ ਨੇ। ਪੰਡਿਤ ਜੀ ਆਏ ਬਾਹਰੋਂ, ਪਤਰਾਣੀ ਤੂੰ ਤਾਂ ਕੋਈ ਨਹੀਂ ਬੈਠੀ ਹੈ, ਕਹਿਣ ਲੱਗਾ ਭਾਗਵਾਨੇ ਤੂੰ ਤਾਂ ਕੋਈ ਦਾਲ ਫਾਲ ਨਹੀਂ ਰੱਖੀ। ਕਹਿੰਦੀ ਦਾਲ ਫਾਲ ਕੀ ਰੱਖੀ, ਪਾਥੀਆਂ ਤਾਂ ਹੈ ਨਹੀਂ। ਕਹਿੰਦਾ ਮੈਨੂੰ ਅੱਗੋਂ ਲਾ ਦਿੰਦੀ ਤੂੰ। ਕਹਿੰਦਾ ਲੈ ਹੁਣ ਲੈ ਆਉਂਦੇ ਹਾਂ ਪਾਥੀਆਂ ਤਾਂ। ਪੱਤਰੀ ਦੇ ਲਈ ਕੱਛ 'ਚ ਚਲਿਆ ਗਿਆ ਕਿ ਗਰੀਬ ਜ਼ਿਮੀਂਦਾਰ ਸੀ ਵਿਚਾਰਾ, ਭੋਲਾ ਭਾਲਾ, ਭੋਲੇ ਭਾਲੇ ਹੀ ਹੁੰਦੇ ਸੀ। ਤਾਂ ਹੀ ਨਹੀਂ ਤਾਂ ਵਿੱਦਿਆ ਪੜ੍ਹਾਉਂਦੇ ਕਿਸੇ ਨੂੰ ਵੀ, ਕਿਤੇ ਸਾਡੇ ਬਰਾਬਰ ਨਾ ਹੋ ਜਾਣ। ਪਰ ਰੱਬ ਨੇ ਸੁਣੀ ਨਹੀਂ ਕਿਸੇ, ਰੱਬ ਹਰ ਇੱਕ ਨਹੀਂ ਸੁਣਦਾ। ਆਹੋ ਇਸ ਤਰ੍ਹਾਂ ਦੇਖ ਲਓ ਹੁਣ। ਉਹ ਜਦ ਦੇਖਿਆ ਪੰਡਿਤ ਆਉਂਦਾ, ਉਹਦੇ ਤਾਂ ਕੰਬਣ ਲੱਗ ਗਿਆ ਜ਼ਿਮੀਂਦਾਰ ਵਿਚਾਰਾ, ਵੀ ਉਹ ਸ਼ਰਧਾ ਹੁੰਦੀ ਸੀ ਇਹਨਾਂ ਲੋਕਾਂ 'ਤੇ। ਜਿਵੇਂ ਜਹਾਂਗੀਰ ਨੂੰ ਚੰਦੂ ਨੇ, ਉਹ ਜਿਹੜੇ ਨਜੂਮੀ ਹੁੰਦੇ ਨੇ ਆਏ ਦੱਸਦੇ ਹੁੰਦੇ ਨੇ, ਉਹ ਵੀ ਤੈਨੂੰ ਫਲਾਨਾ ਚੀਜ਼ ਚੜ੍ਹੀ ਹੋਈ ਹੈ, ਤੈਨੂੰ ਫਲਾਨੀ ਚੀਜ਼ ਹੋ ਗਈ, ਤੂੰ ਤਾਂ ਹੁਣ ਮਰ ਜਾਏਗਾ। ਕਿਉਂ? ਉਹਨਾਂ ਦਾ ਉਹ ਉਹਨਾਂ ਦੇ ਅਧੀਨ ਹੁੰਦੀ ਸੀ ਇਹ ਗੱਲ। ਕਹਿੰਦੇ ਸਿਆੜ ਸਤੀ ਚੜ੍ਹੀ ਹੋਈ ਹੈ, ਉਹ ਤਾਂ ਜਿੱਪਿਆ ਜ਼ਿਮੀਂਦਾਰ ਗੱਸੀ ਖਾ ਕੇ ਵਿਚਾਰਾ। ਖੈਰ ਉੱਠਿਆ, ਕਹਿੰਦਾ ਪੰਡਿਤ ਜੀ ਕਿਰਪਾ ਕਰੋ, ਫਿਰ ਅਪਾਰ ਦੱਸੋ। ਲਾਉਣ ਦਾ ਅਪਾਰ ਵੀ ਉਹਨਾਂ ਕੋਲ ਹੀ ਸੀ, ਅਪਾਰ ਵੀ ਉਹਨਾਂ ਕੋਲ ਹੀ ਸੀ ਲਾਉਣ ਦਾ। ਆਪ ਸਾਰੇ ਹੀ ਲਾਉਂਦੇ ਨੇ ਹੁਣ ਤਾਂ। ਆਹੋ ਇਸ ਤਰ੍ਹਾਂ ਦੇ ਸੀ। ਕਹਿੰਦਾ ਮੈਂ ਤੈਨੂੰ ਜੁਗਤੀ ਦੱਸ ਦਿੰਦਾ। ਕਹਿੰਦਾ ਦੱਸੋ ਜੀ ਜੁਗਤੀ। ਆਪ ਵੀ ਬਹੁਤ ਅਹੀ ਜੀ ਦੁਨੀਆ, ਮਹਾਂਪੁਰਸ਼ਾਂ ਦੇ ਲੀੜੇ ਪਾਏ ਹੋਏ ਨੇ, ਅਤੇ ਉਹ ਫਿਰ ਕਿਸੇ ਕਰ ਲਓ ਮਹਾਤਮਾ ਦੀ ਸੇਵਾ, ਤੇਰੇ ਅੰਦਰ ਤਾਂ ਜਿੰਨ ਰਹਿੰਦਾ ਬਈ। ਉਹ ਗੱਲ ਹੈ ਜੀ, ਸਾਨੂੰ ਵੀ ਭੁਲੇਖਾ ਜਿਹਾ ਪੈਂਦਾ, ਭੁਲੇਖਾ ਤਾਂ ਪੈਣਾ ਹੀ ਹੈ, ਫਿਰ ਆਪੇ ਪੈਣਾ। ਫਿਰ ਕਿਰਪਾ ਕਰੋ ਜੀ, ਇਹ ਤਾਂ ਅਸੀਂ ਅੱਖੀ ਗੱਲਾਂ ਦੇਖੀਆਂ ਹੋਈਆਂ, ਮੈਂ ਦੱਸਦਾ ਤੁਹਾਨੂੰ, ਕੋਈ ਸੁਣੀਆਂ ਹੋਈਆਂ ਨਹੀਂ ਦੱਸਦਾ। ਕਹਿਣ ਲੱਗੇ ਅਸੀਂ ਕੱਢ ਦੇਵਾਂਗੇ, ਕਿਰਪਾ ਕਰੋ ਜੀ, ਫਿਰ ਕੱਢ ਦਿਓ। ਕਹਿੰਦੇ 25,000 ਰੁਪਈਆ ਲੱਗੂਗਾ, 25,000 ਰੁਪਈਆ। ਕਿਉਂ ਨੇ ਦੇਖ ਲਿਆ ਨਾ ਸੰਤ ਨੇ, ਇਹਦੀਆਂ ਲਾਰੀਆਂ ਚੱਲਦੀਆਂ ਨੇ, ਟਰੱਕ 30-40 ਟਰੱਕ ਨੇ, ਇਹਨੂੰ ਕੀ ਔਖਾ 25,000 ਰੁਪਈਆ ਦੇਣਾ। ਜੇਲ੍ਹ 'ਚ ਪਾ ਕੇ ਗਾਹਾਂ ਤੁਰਾਂਗੇ ਨਾ, ਇੱਥੇ ਜਿੰਨਾ ਨਾ ਕੋਈ ਫਿਰਨਾ ਹੈ, ਹੈ ਕੁਛ ਵੀ ਨਹੀਂ ਇੱਥੇ। ਇਹੀ ਜੀ ਦੁਨੀਆ ਪਖੰਡ ਕਰਦੀ ਹੈ ਦੇਖੋ, ਅਤੇ ਉਹਨਾਂ ਦਾ ਮਨ ਭਜਨ ਦੇ ਵਿੱਚ ਕਿਵੇਂ ਲੱਗ ਜਾਵੇਗਾ, ਉਹਨਾਂ ਦਾ ਭਲਾ ਕਿੱਥੇ ਹੋਵੇਗਾ। ਕਹਿੰਦਾ ਜ਼ਿਮੀਂਦਾਰ ਆ, ਮੈਂ ਤੈਨੂੰ ਪਾ ਦੱਸਦੇ ਹਾਂ। ਕਹਿੰਦਾ ਦੱਸੋ ਪੰਡਿਤ ਜੀ, ਮੈਂ ਤਾਂ ਗਰੀਬ ਹਾਂ, ਮੈਂ ਤਾਂ ਬੱਚੇ ਵਸਾਂ ਪਾਲਦਾ। ਕਹਿੰਦਾ ਤੂੰ ਹਾਥੀ ਦਾਨ ਕਰ। ਲਓ ਜੀ ਹੁਣ ਹਾਥੀ ਕਿੱਥੋਂ ਲਿਆਵੇ ਜ਼ਿਮੀਂਦਾਰ ਵਿਚਾਰਾ ਗਰੀਬ, 100,000 ਰੁਪਈਏ ਨੂੰ ਹਾਥੀ ਆਉਂਦਾ। ਕੰਬਣ ਲੱਗ ਗਿਆ ਜੀ, ਕਹਿੰਦਾ ਫਿਰ ਕੋਈ ਰਾਇਤ ਕਰ ਦਿਓ ਮੇਰੇ 'ਤੇ, ਤੁਸੀਂ ਪੰਡਿਤ ਲੋਕ ਹੋ। ਕਹਿੰਦਾ ਚੰਗਾ ਤੈਨੂੰ ਜੁਗਤੀ ਦੱਸ ਦਿੰਦਾ,
ਗਹਾਰੇ ਤੇ ਝੁੱਲ ਪਾ ਦੇ ਹਾਥੀ ਵਰਗਾ ਹੁੰਦਾ ਜਾਂ ਤੇਰੀ ਸਾਰਸਤੀ ਲੈ ਜਾਊਗੀ। ਉਹ ਜਿਮੀਦਾਰ ਨੂੰ ਤਾਂ ਚਾਹ ਚੜ ਗਿਆ ਵੀ ਨੇੜੇ ਖਹਿੜਾ ਛੁੱਟ ਗਿਆ, ਸਾਰਾ ਹੀ ਪਰਿਵਾਰ ਰੁੜ ਜਾਣਾ ਸੀ ਜੇ ਮੈਨੂੰ ਸਹਿਰ ਸਤੀ ਲੈ ਜਾਂਦੀ। ਜਿਮੀਦਾਰ ਨੇ ਚੁੱਲ ਹੁੰਦੇ ਨੇ ਬਹੁਤਾਂ ਦੇ ਵਿਚਾਰਿਆਂ ਦੇ ਬਣਾਏ ਹੋਏ ਬੋਰੀਆਂ ਬਾਰੀਆਂ ਦੇ ਚੁੱਲ ਉੱਤੇ ਪਾਤਾ ਉਹਨੇ ਪਿੜ ਪਿੜ ਕਰਤੀ ਮੂਹਰੇ ਖੜ ਕੇ, ਸਹਿਰ ਸਤੀ ਲੈ ਗਈ ਜੀ। ਜਾ ਕੇ ਪੁਣਤਾਣੀ ਨੂੰ ਕਹਿੰਦੀ ਢੋਲਾ ਜਾਂ ਪਾਥੀਆਂ ਢੋਲਾ ਜਾ ਕੇ ਜਿਹੜੀਆਂ ਟੋਣੀਆਂ ਨੇ। ਇਹੀ ਜੀ ਦੁਨੀਆਂ ਪਖੰਡ ਕਰਦੀ ਆ ਗੁਰਮੁਖ, ਕਿੱਥੇ ਭਲਾ ਹੋਊ ਆਪਣਾ, ਕਿੱਥੇ ਭਲਾ ਹੋਊ ਆਪਣਾ। ਆਹ ਇਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਮਰਦਾਨਾ ਕਹਿੰਦਾ ਮਹਾਰਾਜ ਜੀ ਮੈਨੂੰ ਨੌ ਖੰਡ ਦਿਖਾਲ ਦਿਓ। ਲਿਖਿਆ ਨਾ ਭਾਈ ਗੁਰਦਾਸ ਨੌ ਖੰਡ ਪ੍ਰਿਥਵੀ ਸੱਚਾ ਢੋਆ। ਇਹ ਹੈਗੇ ਐਵੇਂ ਨਹੀਂ ਆਪਣੀ ਪਹੁੰਚ ਨਹੀਂ ਆ ਉੱਥੇ ਤਾਂ ਹੀ। ਗੁਰੂ ਨਾਨਕ ਦੇਵ ਮਹਾਰਾਜ ਦੀ ਪਹੁੰਚਤੀ ਸਾਰੇ, ਉਹ ਤਾਂ ਕਰਤੇ ਸੀ ਇਹਨਾਂ ਗੱਲਾਂ ਦੇ। ਫਿਰ ਚਲੇ ਗਏ ਸਾਰੇ ਦਿਖਾ ਦੇ, ਮਰਦਾਨਾ ਖੁਸ਼ ਹੋ ਗਿਆ ਜੀ ਠੀਕ ਹੈ ਸੁਣ ਲੈ ਸਾਹਣ ਦੇਖ ਲੈ। ਦੇਖੀ ਇਹ ਗੱਲ ਤੇ ਫਿਰ ਸ਼ੰਕਾ ਨਹੀਂ ਰਹਿੰਦਾ ਹੁੰਦਾ। ਬਸ ਲਾਹੌਰ ਉਤਰੇ ਰਾਵੀ ਦੇ ਕਿਨਾਰੇ, ਰਾਵੀ ਉੱਥੇ ਲੋਕ ਟਹਿਲਦੇ ਫਿਰਦੇ ਹੁੰਦੇ ਹਨ, ਬਹੁਤ ਦੁਨੀਆਂ ਆਪ ਵੀ ਟਹਿਲਦੀ ਹੈ, ਪਾਰਕਾਂ 'ਚ ਵੀ ਟਹਿਲਦੇ ਨੇ। ਜਿਵੇਂ ਹੁਣ ਆਹ ਜਮੁਨਾ ਦੇ ਕਿਨਾਰੇ ਸੜਕਾਂ ਬਣੀਆਂ ਹੋਈਆਂ ਨੇ, ਇੱਥੇ ਵੀ ਦੁਨੀਆਂ ਟਹਿਲਦੀ, ਅਬ ਤਾਂ ਦੁਨੀਆਂ ਬਹੁਤ ਟਹਿਲਦੀ ਹੈ, ਅੱਗੇ ਕੁਛ ਘੱਟ ਟਹਿਲਦੇ ਸੀ। ਤਾਂ ਉੱਥੇ ਕੀ ਹੈ, ਇੱਕ ਪੰਡਿਤ ਬੈਠਾ ਗੋਹੇ ਨਾਲ ਲਿਪਿਆ ਹੈ, ਸੰਦੂਖੜੀ ਮੂਹਰੇ ਰੱਖੀ ਹੋਈ ਹੈ, ਅਤੇ ਉਹ ਕਰਦਾ ਵੀ ਮੈਂ ਤਰਕਾਲੀ ਹਾਂ, ਜਾਣੀ ਤਿੰਨਾਂ ਗੱਲਾਂ ਦੀਆਂ ਮੈਂ ਤਾਂ ਕੁਛ ਪੁੱਛ ਲਓ ਮੈਂ ਦੱਸ ਦੂੰ, ਪਿੱਛੇ ਕੀ ਤੀ ਹੁਣ ਕੀ ਹੋਣਾ ਤੇਰੇ ਨਾਲ ਅੱਗੇ ਕੀ ਹੋਊਗਾ। ਇਹ ਜਿਹੇ ਲੋਕ ਬਹੁਤ ਦੁਨੀਆਂ ਉਹ ਭੱਜ ਲੈਂਦੀ ਆ ਮਗਰੇ। ਬਸ ਆਹ ਅਸੀਂ ਪਟਿਆਲੇ ਜਾਂਦੇ ਹੁੰਦੇ ਨਾ ਕਿਤੇ ਕਿਤੇ, ਉੱਧਰ ਅਸੀਂ ਦੀਵਾਨ ਲਾਉਂਦੇ ਹਾਂ ਪਟਿਆਲੇ ਜਾ ਕੇ, ਉਹ ਜਿੱਥੇ ਨੂੰ ਟੇਸ਼ਨ ਨੂੰ ਸੜਕ ਆਉਂਦੀ ਆ ਪਰਿਓ ਠੰਡੀ ਫੁਹਾਰੇ ਕੋਲੋਂ, ਉਹ ਕੰਧਾਂ 'ਤੇ ਪੱਤਰੀਆਂ ਨੇ ਬਾਹਮਣ ਜੇ ਕਿੰਨੇ ਬੈਠੇ ਹੁੰਦੇ ਨੇ, ਖਬਰਾਂ ਬਾਹਮਣ ਨੇ ਕੌਣ ਨੇ ਉਹ, ਉਹਨਾਂ ਦੇ ਪੱਤਰੀਆਂ ਜਿਹੀਆਂ ਹੁੰਦੀਆਂ ਨੇ, ਆਹ ਬੁੜੀਆਂ ਜਿਹੀਆਂ ਖੜੀਆਂ ਰਹਿੰਦੀਆਂ ਨੇ ਮੂਹਰੇ। ਬਸ ਨਾਲੇ ਤਾਂ ਭਰਮ ਪਾ ਦਿੰਦੇ ਨੇ ਅਤੇ ਨਾਲੇ ਪੈਸੇ ਲਾ ਕੇ ਜੇਬ 'ਚ ਪਾ ਲੈਂਦੇ ਨੇ। ਦੇਖੇ ਨੇ ਤੁਸੀਂ ਜਿਹੜੇ ਉੱਥੇ ਦੇ ਲੋਕ ਨੇ ਜਾਣਦੇ ਨੇ, ਅਸੀਂ ਉੱਥੋਂ ਦੇ ਲੱਗਦੇ ਹਾਂ ਦੇਖਦੇ ਰਹਿੰਦੇ ਹਾਂ, ਵਡਿਆਉਂਦੇ ਨੇ ਦੂਰੋਂ ਹੀ ਦੇਖ ਲੈਂਦੇ ਨੇ, ਉਹ ਉਹਨਾਂ ਦਾ ਰੋਜ਼ ਦਾ ਕੰਮ ਹੈ, ਚੱਕਰ ਜਿਹੇ ਨੂੰ ਦੇਖ ਲੈਂਦੇ ਨੇ ਆਦਮੀ ਦਾ ਕਿਹਾ ਜਾ, ਇਹ ਉਹ ਹਜੇ ਫਿਰ ਨਾ ਲੈਣਗੇ। ਆਹ ਦੇਖ ਲਓ ਤੁਸੀਂ, ਆਹ ਜਿਹੜੇ ਮੰਗਦੇ ਨੇ ਮੰਗਤੇ, ਆਪਾਂ ਮੋਟਰ ਲਈ ਜਾਂਦੇ ਉਹਨਾਂ ਨਾਲ, ਜਿੱਥੇ ਚੌਂਕ ਆ ਜਾਂਦਾ ਬੱਤੀਆਂ ਆਉਂਦੀਆਂ ਨੇ ਅਤੇ ਉੱਥੇ ਮੋਟਰਾਂ ਖੜ੍ਹ ਜਾਂਦੀਆਂ ਨੇ, ਫਿਰ ਉਹ ਮੰਗਦੇ ਜੇ ਆਉਂਦੇ ਨੇ, ਜਿਹੋ ਜਿਹੇ ਲੀੜੇ ਪਾਏ ਹੁੰਦੇ ਉਹ ਹਜੇ ਨਾ ਲੈਣਗੇ। ਆਹ ਗੁਰੂ ਨਾਨਕ ਦੇਵ ਮਹਾਰਾਜਾ ਸੇਵਕਾ, ਤੇਰੀ ਚਾਹਾਂ ਜੁਗਾਂ 'ਚ ਗੁੱਡੀ ਚੜ੍ਹ ਜਾਵੇ, ਲੈ ਤੂੰ ਗੁੱਡੀ ਚੜ੍ਹਾ ਦੇਂਗੀ। ਦੇਖ ਦੁਨੀਆਂ ਦੇ ਪਖੰਡ, ਐਂ ਕਹਿ ਵੀ ਮੈਨੂੰ ਪੈਸੇ ਦੇ ਦੇ ਸ਼ਰਾਬ ਪੀਣੀ ਹੈ, ਹੋਰ ਕੀ ਹੈ ਇੱਥੇ, ਇਹੀ ਜਿਹੀ ਤਾਂ ਦੁਨੀਆਂ ਹੋਈ ਹੋਈ ਹੈ। ਆਹ ਇਸ ਤਰ੍ਹਾਂ ਦੇ ਨਾਲ ਉਹ ਕਹਿੰਦਾ ਮੈਂ ਤਿੰਨਾਂ ਕਾਲਾਂ ਦੀ ਗੰਮ ਤਾਂ ਰੱਖਦਾ, ਪੁੱਛ ਲਓ ਜੇ ਕੁਛ ਪੁੱਛਣਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਹਨੂੰ ਮਨੁੱਖਾ ਦੇ ਵੀ ਮਿਲ ਗਈ, ਉਹ ਇਹਨੇ ਤਾਂ ਬੇਅਰਥ ਗਵਾ ਦੇਣੀ ਹੈ, ਇਹਨੂੰ ਜ਼ਰਾ ਦੱਸ ਦਈਏ ਵੀ ਮਨੁੱਖਾ ਦੇ ਕਿਹੜੀ ਕੀ ਚੀਜ਼ ਹੈ, ਆਪਣਾ ਪਦਾਰਥ ਉਹਨੂੰ ਇਹ ਸਭ ਕੁਛ ਮੰਨ ਕੇ ਬੈਠ ਕੇ ਨਾ। ਇਹ ਗੱਲ ਤਾਂ ਆਪਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਜਣਾਈ, ਆ ਬਾਣੀ ਜਣਾਉਂਦੀ ਹੈ, ਬੜੋ ਪ੍ਰੇਮ ਦੇ ਨਾਲ।
ਜਨਮ ਮੂਲਕ ਤੇਰਾ ਹੇ ਜਾਣੋ ਤੇਰਾ
ਕੇ ਰੱਖੀ ਹੋਈ ਹੈ ਅਤੇ ਆ ਕੇ ਲੋਕ ਪੁੱਛੀ ਜਾਂਦੇ ਨੇ, ਅੱਖਾਂ ਵੀਚ ਲੈਂਦਾ, ਕਹਿੰਦਾ ਸੰਦੂਖੜੀ 'ਚ 4 ਪੈਸੇ ਪਾ ਦੇ, ਜਾਂ 4 ਪੈਸੇ ਹੀ ਲੱਖਾਂ ਵਰਗੇ ਹੁੰਦੇ ਸੀ, ਦੱਸ ਦਿੰਦਾ ਸੀ, ਤੁਰੀ ਜਾਂਦੇ ਸੀ ਲੋਕ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਮਰਦਾਨੇ ਆ ਵੀ ਇਹਨੂੰ ਮਨੁੱਖਾਂ ਦੇ ਮਿਲੀਆ ਤਾਂ ਬੇਅਰਥ ਗਵਾਉਂਦਾ ਹੈ, ਜਿਹੜੀ ਇਹ ਗੱਲ ਕਹਿੰਦਾ ਹੈ ਨਹੀਂ ਇਹਦੇ ਕੋਲ। ਹੁਣ ਜਾਣਦਾ ਕੌਣ ਹੈ ਇਸ ਗੱਲ ਨੂੰ? ਤਰਕਾਲੀ ਜਾਣੇਗਾ ਨਾ, ਆਪਾਂ ਤਾਂ ਜਾਣ ਨਹੀਂ ਸਕਦੇ ਲਗਭਗ, ਆਪਾਂ ਨੂੰ ਤਾਂ ਭਰਮਾ ਲੈਂਦੇ ਨੇ ਇਹ ਲੋਕ, ਭਰਮਾ ਲੈਂਦੇ ਨੇ ਕਿ ਨਹੀਂ, ਅਤੇ ਆਪਾਂ ਇਹਨਾਂ ਦੇ ਅਧੀਨ ਹੋ ਜਾਂਦੇ ਹਾਂ। ਸਰਵਗ ਜਾਣਦਾ, ਜਿਵੇਂ ਕਲਗੀਧਰ ਮਹਾਰਾਜ ਜੀ ਅਨੰਦਪੁਰ ਸਾਹਿਬ ਜੰਗ ਹੋ ਰਿਹਾ, ਸਿੱਖ ਡਰ ਗਏ ਮਰਨ ਤੋਂ, ਵੀ ਨਾਸਤਾ ਨਹੀਂ ਹੁੰਦਾ ਹੈ, ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਉਹਨਾਂ ਨੇ ਕਿਹਾ ਵੀ ਕੋਈ ਆਪਾਂ ਹੁਣ ਬਹਾਨਾ ਬਣਾਈਏ, ਇੱਥੋਂ ਨਿਕਲੀਏ ਮੌਤ ਦੇ ਮੂੰਹ ਚੋਂ, ਜੇ ਤਾਂ ਲਪੱਗ ਗੁਰੂ ਹੁੰਦਾ ਨਿਕਲ ਜਾਂਦੇ, ਉਹ ਤਾਂ ਜਾਣਦਾ ਸੀ ਸਭ ਕੁਝ। ਜੇ ਲਪੱਗ ਹੁੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਉਹਨਾਂ ਨੂੰ ਵੀ ਠੱਗ ਲੈਣਾ ਸੀ ਉਸਨੇ, ਪਰ ਵਜਾਂਦਾ ਅਗਲਾ ਦੇਖ ਕੇ ਵੀ ਤਿੰਨ ਕਾਲ ਦੀ ਗੰਮਤਾ ਦੱਸਦਾ, ਜਾਂ ਕਹਿ ਦੇਣਾ ਤੇਰੇ ਕਰਮਾਂ ਦੇ ਵਿੱਚ ਆਹ ਤੈਨੂੰ ਮਿਲੇਗਾ, ਉਹ ਜਾਮ ਲਿਆਉਂਦਾ, ਮਿਲਣਾ ਬਣਾਉਣਾ ਕੀ ਆ ਉੱਥੇ। ਵਾਹ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਕੀ ਕਰਿਆ, ਜਿਉਂਦਾ ਸਿੱਖ ਸਿੜੀ 'ਤੇ ਪਾ ਲਿਆ, ਉੱਥੇ ਕੱਪੜ ਮਾਵੇ ਲੀਰਾਂ ਬੰਨ੍ਹਤੀਆਂ ਜਿਵੇਂ ਬੰਨ੍ਹਦੇ ਹੁੰਦੇ ਹਾਂ ਆਪਾਂ, ਮਾਰੂ ਸ਼ਬਦ ਪੜ੍ਹਨ ਲੱਗ ਗਏ, ਤੁਰੇ ਜਾਂਦੇ ਨੇ। ਕਲਗੀਧਰ ਮਹਾਰਾਜ ਕਹਿੰਦੇ ਰੌਲਾ ਕਾਹਦਾ ਪੈਂਦਾ, ਪੁੱਛੋ ਕਹਿੰਦੇ, ਪੁੱਛਿਆ ਕਹਿੰਦੇ ਮਹਾਰਾਜ ਜੀ ਸਿੱਖ ਚੜ੍ਹਾਈ ਕਰਕੇ ਸਤਿਕਾਰ ਕਰਨ ਜਾਂਦੇ ਹਾਂ, ਕਹਿੰਦੇ ਸਾਡੇ ਕੋਲ ਦੀ ਹੋ ਕੇ ਜਾਇਓ, ਲਾ ਗਏ, ਕਹਿੰਦੇ ਲਾ ਦਿਓ ਥੱਲੇ, ਥੱਲੇ ਲਾ ਤਾ। ਸਾਰੀ ਗੱਲ ਬਾਅਦ ਪੁੱਛੀ, ਕਹਿੰਦੇ ਅੱਛਾ ਮਹਾਰਾਜ ਸਿੱਖ ਨੂੰ ਇਹਦੇ ਕੰਨ 'ਚ ਕਹਿੰਦੇ ਜਾਂ ਮੱਚਦਾ ਮੱਚਦਾ ਕਿ ਡੱਕਾ ਲੈ ਕੇ ਅੱਗ ਦਾ, ਜਾਇਦਾਦ ਦੀ ਅਸਲਾਈ ਨਹੀਂ ਤਾਂ ਹੁੰਦੀ। ਸਿੱਖ ਗਿਆ ਉਹ ਮੱਚਦਾ ਮੱਚਦਾ ਚੋਲੜਾ ਚੱਕ ਲਿਆ, ਕਲਗੀਧਰ ਮਹਾਰਾਜ ਤਖ਼ਤ ਉੱਠ ਕੇ ਕਹਿੰਦੇ ਵੀ ਸਾਡਾ ਸਿੱਖ ਹੈ, ਅਸੀਂ ਇਸ ਨੂੰ ਲਾਂਬੂ ਲਾਵਾਂਗੇ, ਫਿਰ ਇਹ ਸੱਚਖੰਡ ਨੂੰ ਜਾਊਗਾ, ਸੱਚਖੰਡ ਨੂੰ ਚਾੜਨਗੇ। ਹੁਣ ਮਹਾਰਾਜ ਜੀ ਨੇ ਜਦ ਉਹ ਚੋਲੜਾ ਉਹਦੇ ਸਿਰ ਦੇ ਜਾਂ ਪੈਰਾਂ ਕੰਨੀ ਜਿੱਥੇ ਵੀ ਲਾਉਂਦੇ ਹੁੰਦੇ ਨੇ ਕਰਿਆ ਨਾ, ਜੋ ਤੋੜੀਆਂ ਰੱਸੀਆਂ ਉੱਡ ਗਿਆ। ਕਰ ਲਓ ਫਰੇਬੀ ਗੁਰੂ ਦੇ ਅੱਗੇ, ਗੁਰੂ ਅੱਗੇ ਫਰੇਬ ਨਹੀਂ ਕਰ ਸਕਦੇ ਆਪਾਂ, ਹੁਣ ਕਰੀ ਜਾਂਦੇ ਹਾਂ, ਹੁਣ ਆਏ ਗੁਰੂ ਗੋਪਤ, ਅੱਗੇ ਫਿਰ ਤੁਹਾਨੂੰ ਦੱਸੂਗਾ ਆਪਾਂ ਨੂੰ ਜਦ ਕਹਾਂ ਚੱਲਾਂਗੇ। ਕਲਗੀਧਰ ਮਹਾਰਾਜ ਕਹਿੰਦੇ ਵੀ ਸਿੱਖ ਦਾ ਬਹੁਤ ਵੱਡੇ ਕਰਮਾਂ ਵਾਲਾ ਸੀ, ਸਣੇ ਸਰੀਰ ਹੀ ਸੱਚਖੰਡ ਨੂੰ ਚਲਿਆ ਗਿਆ। ਕਹਿੰਦੇ ਕਿਉਂ ਮੂਰਖ, ਤੁਸੀਂ ਸਾਨੂੰ ਅਲਪੱਗ ਸਮਝਦੇ ਹੋ? ਇਹੋ ਦੱਸੋ ਪਹਿਲਾਂ ਤੁਹਾਨੂੰ ਅਸੀਂ ਚਿੱਠੀਆਂ ਪਾ ਕੇ ਸੱਦਿਆ ਵੀ ਸਾਨੂੰ ਭੀੜੀ ਪਈ ਆ ਕੇ ਸਾਡੀ ਮਦਦ ਕਰੋ, ਦੱਸੋ ਕਹਿੰਦੇ ਤੁਹਾਨੂੰ ਸੱਦਿਆ ਸੀ, ਤੁਸੀਂ ਆਪਣੇ ਭਲੇ ਵਾਸਤੇ ਆਏ ਹੋ, ਗੁਰੂ ਖਬਰਾਂ ਕਿਵੇਂ ਭਲਾ ਕਰਦਾ ਸਿੱਖ ਦਾ? ਜੈਸਾ ਮੌਕਾ ਹੁੰਦਾ ਵੈਸਾ ਸਾਧਨ ਫਿਰ ਗੁਰੂ ਪੈਦਾ ਕਰਦਾ ਹੁੰਦਾ, ਉਸ ਟਾਈਮ ਦੇ ਵਿੱਚ ਮੌਕਾ ਹੀ ਐਸਾ ਸੀ, ਜਿਹੜਾ ਸਿੱਧੇ ਪੱਥੇ ਮਰਦਾ ਸੀ ਨਾ ਉਹ ਮੁਕਤ ਹੋ ਜਾਂਦਾ ਸੀ, ਧਰਮ ਦਾ ਕੰਮ ਸੀ ਨਾ ਧਰਮ ਦਾ। ਆਹ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਅਸੀਂ ਬੁਲਾਇਆ, ਇਹ ਤਾਂ ਪਰਮੇਸ਼ਰ ਦਾ ਕੰਮ ਹੈ, ਪਰਮੇਸ਼ਰ ਆਪੇ ਕਰਦਾ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ, ਆਪਾਂ ਕਿਸੇ ਹੋਰ ਦੇ ਦਾਸ ਹਾਂ, ਫਿਰ ਆਪਾਂ ਕਿਵੇਂ ਤਮਾਸਾ ਦੇਖ ਲਾਂਗੇ, ਆਪਣੀ ਜਿੱਤ ਕੈਸੇ ਹੋ ਜਾਵੇਗੀ? ਜਾਂ ਗੁਰੂ ਦੇ ਬਣ ਜਾਵਾਂਗੇ ਫਿਰ ਆਪਣੇ ਮੂਹਰੇ ਕੌਣ ਅੜ ਜਾਏਗਾ? ਆਓ ਇਸ ਤਰ੍ਹਾਂ ਦੇ ਨਾਲ ਸਿੱਥੇ ਹੋ ਗਏ ਗੁਰੂ, ਕਿਉਂ? ਗੁਰੂ ਸਭ ਕੁਛ ਜਾਣਦਾ, ਉਹਨੇ ਅੱਖਾਂ ਬੀਜ ਲਿਆ ਮਰਦਾਨਾ ਬੈਠਾ ਦੀ ਕੋਲ, ਮਹਾਰਾਜ ਕਹਿੰਦੇ ਇਹਦੀ ਸੰਦੂਖੜੀ ਚੱਕ ਕੇ ਘਾਹ ਚਲਕੋ ਉਹਦੇ ਪਿੱਛੇ, ਮਰਦਾਨੇ ਨੇ ਚੱਕੀ ਸੰਦੂਖੜੀ ਘਾਹ ਚਲਕੋ ਉੱਤੀ, ਉਹਨੇ ਜਦ ਅੱਖਾਂ ਖੋਲੀਆਂ ਨਾ ਉਸਨੇ, ਤਾਂ ਫਿਰ ਮੂਹਰੇ ਸੰਦੂਖੜੀ ਨਹੀਂ ਕੂਕਾਂ ਮਾਰਨ ਲੱਗ ਗਿਆ। ਤਰਕਾਲੀ ਕੂਕਾਂ ਮਾਰਦਾ, ਕਦੇ ਤਰਕਾਲੀ ਵੀ ਰੋਂਦਾ ਦੇਖਿਆ, ਕਦੇ ਆਤਮਦਰਸ਼ੀ ਵੀ ਰੋਂਦਾ ਦੇਖਿਆ, ਕਦੇ ਕਲਗੀਧਰ ਮਹਾਰਾਜ ਦੇ ਅੱਖਾਂ 'ਚੋਂ ਵੀ ਹੰਝੂ ਡਿੱਗਿਆ ਦੇਖਿਆ, ਕਿਤੇ ਲਿਖਿਆ ਹੋਇਆ ਕਿਸੇ ਸ਼ਾਸਤਰ ਦੇ ਵਿੱਚ? ਨਹੀਂ, ਜਿਹੜੇ ਬ੍ਰਹਮ ਗਿਆਨੀ ਸਿੱਖ ਸੀ ਜਵਾਨ ਪੁੱਤ ਵਿਆਹੁੰਦਾ ਵਿਆਹ ਹੋਇਆ ਮਰ ਗਿਆ, ਕਦੇ ਅੱਖ ਚੋਂ ਹੀ ਹਿੰਜੂ ਡਿੱਗਿਆ ਦੇਖਿਆ? ਨਹੀਂ ਡਿੱਗਿਆ। ਉਹਨਾਂ ਦੀ ਦ੍ਰਿਸ਼ਟੀ ਸਮਝਦੀ ਹੈ ਜੋ ਕੁਸੰਦਾ ਹੈ ਪਰਮੇਸ਼ਰ ਦਾ ਖੇਡ ਹੈ। ਤਾਂ ਭਾਈ ਭੁਖਾਰੀ ਜੀ ਉਹ ਇਸ ਤਰ੍ਹਾਂ ਦੇ ਨਾਲ ਦੱਸਿਆ, ਉਹ ਤਾਂ ਜੀ ਰੋਣ ਲੱਗ ਗਿਆ, ਭੱਜਿਆ ਫਿਰਦਾ, ਕਦੇ ਕਿਸੇ ਦਾ ਮੋਢਾ ਫੜਦਾ, ਮੇਰੀ ਸੰਦੂਕੜੀ ਨਹੀਂ ਦੇਖੀ, ਮੇਰੀ ਸੰਦੂਕੜੀ ਨਹੀਂ ਦੇਖੀ। ਮਹਾਰਾਜ ਕਹਿੰਦੇ ਤੂੰ ਤਾਂ ਤਰਕਾਲੀ ਹੈ, ਤੇਰੀ ਸੰਦੂਕੜੀ ਨਹੀਂ ਦੀਦੀ ਕਿੱਥੇ ਪਈ ਹੈ? ਮਹਾਰਾਜ ਦੇ ਕੰਨ ਜੀ ਕਹਿੰਦਾ ਮਹਾਰਾਜ ਜੀ ਮੈਂ ਤਾਂ ਪਖੰਡ ਕਰਦਾ, ਮਾਰਦੇ ਮੂੰਹ ਤੇ ਗੁੱਜੂ ਵੱਟ ਕੇ ਫਿਰ ਉਹਨੂੰ ਪਤਾ ਲੱਗਦਾ। ਦਿਆਲੂ ਹੁੰਦੇ ਨੇ ਮਹਾਂਪੁਰਸ਼ ਗੁਰੂ ਲੋਕ, ਕਹਿੰਦੇ ਭਲਿਆ ਲੋਕਾ ਪਰ ਤੈਨੂੰ ਮਨੁੱਖਾ ਦੇ ਮਿਲਿਆ ਤੂੰ ਪਖੰਡ ਕਿਉਂ ਕਰਦਾ? ਪਖੰਡ ਵੀ ਗੁਰੂ ਹੀ ਜਣਾਵੇਗਾ, ਹਰ ਇੱਕ ਜਗਰਾ ਨੀ, ਇਹ ਆਤਮਦਰਸ਼ੀ ਕੋਈ ਮਹਾਂਪੁਰਸ਼ ਹੋਵੇ ਉਹ ਵੀ ਜਣਾ ਦੇਗਾ। ਪੜੋ ਪ੍ਰੇਮ ਦੇ ਨਾਲ ਪਖੰਡ ਨਾ ਕਰ, ਤੂੰ ਭਜਨ ਕਰ, ਇਦੂ ਵੀ ਜ਼ਿਆਦੇ ਮਾਇਆ ਆਉਣ ਲੱਗ ਜੂਗੀ। ਸਤ ਵਚਨ ਜੀ, ਗੁਰੂ ਸਾਹਿਬ ਦਾ ਹੁਕਮ ਮੰਨ ਕੇ ਭਜਨ ਕਰਦਾ, ਪੈਸੇ ਉਦੂ ਵੀ ਜ਼ਿਆਦੇ ਆਉਣ ਲੱਗ ਗਏ, ਕਿਉਂ ਪਖੰਡ ਕਰਨਾ ਫਿਰ? ਆਓ ਨਾਮਦੇਵ ਜੀ ਸੇਠ ਦੀ ਹਵੇਲੀ 'ਚ ਬੈਠੇ ਨੇ, ਦੱਸਣਾ ਦੇ ਰਿਹਾ ਜਿਵੇਂ ਜਿਵੇਂ ਹੈ ਸੋਨਾ ਨਾਮਦੇਵ ਜੀ ਕੋ ਆ ਗਿਆ, ਫਿਰ ਨਮਸਕਾਰ ਕਰਕੇ ਬੈਠ ਗਿਆ। ਕਹਿੰਦਾ ਮਹਾਰਾਜ ਜੀ, ਮੇਰੀ ਤੁਹਾਡੇ 'ਤੇ ਸ਼ਰਧਾ, ਮੈਂ ਬਹੁਤ ਵੱਡਾ ਸੇਠ ਹਾਂ, ਮੇਰੇ ਜਿਹੜੇ ਰਿਸ਼ਤੇਦਾਰ ਉਹ ਵੀ ਮੇਰੇ ਬੜੇ ਸੇਠ ਨੇ, ਮੇਰੀ ਇੱਕ ਬੇਨਤੀ ਮੰਨੋ ਜੇ ਤੁਸੀਂ। ਨਾਮਦੇਵ ਜੀ ਕਹਿਣਗੇ ਕੀ ਗੱਲ ਹੈ ਸੇਠ ਜੀ? ਸੇਠ ਕਹਿੰਦਾ ਹੋਰਾਂ ਨੂੰ ਤਾਂ ਮੈਂ ਆਪਣੀ ਮਰਜ਼ੀ ਅਨੁਸਾਰ ਦੱਸਣਾ ਦਿੱਤੀ ਹੈ, ਦੰਦ ਘਸਾਈ ਸੋਨਾ, ਤੁਸੀਂ ਮੇਰੇ ਤੋਂ ਮੰਗ ਕੇ ਲਓ ਸੋਨਾ, ਮੈਂ ਤੁਹਾਨੂੰ ਜਿੰਨਾ ਮੰਗੋਗੇ ਉਨਾ ਦੇ ਦਿਆਂਗਾ। ਨਾਮਦੇਵ ਕਹਿੰਦੇ ਸੇਠ ਜੀ, ਸਾਡੇ ਕੋਲ ਤਾਂ ਇਹੋ ਜਿਹਾ ਸੋਨਾ, ਪਰਮੇਸ਼ਰ ਦਾ ਨਾਮ ਹੈ ਜਿਹੜਾ, ਸਾਰੀ ਦੁਨੀਆਂ ਦਾ ਸੋਨਾ ਉਹਦੇ ਬਰਾਬਰ ਤੁਲ ਨਹੀਂ ਸਕਦਾ। ਬਸ ਕਹਿੰਦਾ ਨਹੀਂ ਜੀ, ਮਾੜਾ ਮੋਟਾ ਹੁੰਦਾ ਹੀ ਅਹੰਕਾਰ ਜਿਹਾ ਹਰੇਕ ਨੂੰ ਹੀ, ਅਹੰਕਾਰ ਦਾ ਭਜਨ ਕਰਨ ਵਾਲਿਆਂ ਨੂੰ ਵੀ ਹੋ ਜਾਂਦਾ, ਆਪਾਂ ਤਾਂ ਕਿਹਦੇ ਵਿਚਾਰੇ ਹਾਂ। ਕਹਿਣ ਲੱਗਾ ਨਹੀਂ ਜੀ, ਤੁਸੀਂ ਮੰਗ ਕੇ ਲਓ। ਬਥੇਰਾ ਕਿਹਾ ਨਾਮਦੇਵ ਜੀ ਨੇ ਵੀ ਸਾਡੇ ਕੋਲ ਤਾਂ ਨਾਮ ਰੂਪੀ ਧਨ ਹੈ, ਇਹਦੇ ਮੁਕਾਬਲੇ ਵਿੱਚ ਤਾਂ ਕੋਈ ਵਸਤੂ ਤੁਰ ਨਹੀਂ ਸਕਦੀ। ਕਹਿਣ ਲੱਗੇ ਜੀ ਨਹੀਂ। ਕਹਿੰਦੇ ਚੰਗਾ ਫਿਰ ਤੁਲਸੀ ਦਾ ਪੱਤਾ ਲਿਆ, ਇੱਕ ਮੰਦਰਾਂ ਮੂਹਰੇ ਖੜੀ ਹੁੰਦੀ ਹੈ। ਕਬੀਰ ਸਾਹਿਬ ਜੀ ਨੇ ਇੱਕ ਅੱਖਰ ਲਿਖਿਆ ਰਾਰਾ, ਕੰਨਾਂ ਲਾ ਤਾ, ਕਹਿੰਦੇ ਰਾਏ ਦੇ ਬਰਾਬਰ ਤੋਲ ਦੇ। ਸੇਠ ਕਹਿੰਦਾ ਮਹਾਰਾਜ ਜੀ ਮੈਨੂੰ ਮਖੌਲ ਕਰ ਦਿਓ, ਮੈਂ ਐਡਾ ਵੱਡਾ ਸਿੱਖ, ਮਾੜਾ ਮੂੰਹ ਮੇਰੇ ਸੋਨਾ ਪਿਆ। ਕਹਿੰਦੇ ਤੋਲ ਕੇ ਤਾਂ ਦੇਖ, ਚੌਲ ਜਿੰਨਾ ਪਾਇਆ, ਛੋਟੇ ਜਿਹੇ ਲੈ ਗਏ ਜਿਵੇਂ ਸੁਨਿਆਰਾਂ ਕੋਲ ਹੁੰਦਾ ਕੰਡਾ ਜਿਹਾ ਛੋਟਾ ਜਿਹਾ, ਭਰ ਗਿਆ, ਉਦੋਂ ਬੜਾ ਭਰਨੇ ਸ਼ੁਰੂ ਹੋ ਗਏ, ਤੱਕੜ ਆ ਗਏ। ਗੱਲ ਮਖਾ ਲਓ, ਉਹਦਾ ਸੋਨਾ, ਸਾਰੇ ਜਿਹੜੇ ਉਹਦੇ ਰਿਸ਼ਤੇਦਾਰ ਆਏ ਸੀ ਸੇਠ, ਉਹਨਾਂ ਦਾ ਸੋਨਾ ਸਾਰਾ ਤੱਕੜ ਦੇ ਵਿੱਚ ਪੈ ਗਿਆ। ਉਹ ਇੱਕ ਰਾਰਾ ਅੱਖਰ ਧਰਤੀ ਤੋਂ ਨਹੀਂ ਉੱਠਦਾ, ਰਾਰਾ ਅੱਖਰ ਪੂਰਾ ਨਾਮ ਨਹੀਂ ਪਰਮੇਸ਼ਰ ਦਾ, ਅੱਧਾ ਹੀ ਹੈ। ਦੇਖ ਲਓ ਕਿੰਨੀ ਤਾਕਤ ਹੈ ਨਾਮ ਦੇ ਵਿੱਚ, ਆ ਸਾਰੀ ਦੁਨੀਆ ਨਾਮ ਦੇ ਵਿੱਚ ਹੈ, ਨਾਮ 'ਚ ਹੀ ਸਮਾ ਜਾਣੇ ਨੇ, ਨਾਮ 'ਚੋਂ ਹੀ ਨਿਕਲੀ ਹੋਈ ਹੈ। ਬੜੇ ਪ੍ਰੇਮ ਦੇ ਨਾਲ ਧਰਤੀ ਤੋਂ ਨਹੀਂ ਉੱਠਦਾ, ਉਹਦਾ ਅਹੰਕਾਰ ਟੁੱਟ ਗਿਆ ਸੇਠ ਦਾ, ਚਰਨ ਫੜ ਲਏ। ਕਹਿੰਦਾ ਮਹਾਰਾਜ ਜੀ ਮਾਫ ਕਰ ਦਿਓ, ਮੈਨੂੰ ਨਹੀਂ ਸੀ ਪਤਾ। ਕਹਿੰਦੇ ਸੇਠ ਜੀ, ਅਜੇ ਤਾਂ ਇੱਕੋ ਹੀ ਅੱਖਰ ਹੈ, ਬਹੁਤ ਤਾਕਤ ਹੈ ਨਾਮ ਦੇ ਵਿੱਚ ਗੁਰਮੁਖ। ਨਾਰਦ ਜੀ ਅਯੁੱਧਿਆ ਚਲੇ ਗਏ ਕ੍ਰਿਸ਼ਨ ਨੂੰ ਮਿਲਣ, ਕ੍ਰਿਸ਼ਨ ਭਗਵਾਨ ਨੂੰ। ਕ੍ਰਿਸ਼ਨ ਭਗਵਾਨ ਜੀ ਬਾਹਰ ਨੂੰ ਗਏ ਸਨ, ਉਹਦੀਆਂ ਔਰਾਣੀਆਂ ਸਨ ਉੱਥੇ, ਜਿਹਨਾਂ ਨੂੰ ਗੋਪੀਆਂ ਕਹਿੰਦੇ ਹੁੰਦੇ ਨੇ। ਉਹ ਜਿਹੜੀਆਂ ਰਾਣੀਆਂ ਸਨ ਉਹ ਕਿਸੇ ਰਾਕਸ਼ ਦੀਆਂ ਫੜੀਆਂ ਹੋਈਆਂ ਸੀ। ਰਾਮ ਚੰਦਰ ਜੀ ਨੇ ਉਹ ਛੁਡਾ ਦਿੱਤੀਆਂ ਸੀ। ਜਦ ਉਹ ਛੁਡਾ ਕੇ ਲਿਆਂਦੀਆਂ, ਉਹ ਕਹਿੰਦੇ ਹੁਣ ਅਸੀਂ ਕਿੱਥੇ ਜਾਣਾ, ਤੁਸੀਂ ਸਾਡੀ ਜਾਨ ਛੁਡਾਈ ਹੈ, ਹੁਣ ਤੁਹਾਡੀ ਸੇਵਾ ਕਰਾਂਗੇ ਅਸੀਂ ਸਾਰੀ ਉਮਰ। ਗੱਲ ਆ ਦੁਨੀਆ ਹੋਰ ਹੀ ਬਣਾ ਲੈਂਦੀ ਹੈ। ਔਰ ਇਸ ਤਰ੍ਹਾਂ ਦੇ ਉਹ ਸਾਰੀਆਂ ਗੋਪੀਆਂ ਇਕੱਠੀਆਂ ਹੋ ਗਈਆਂ, ਉਹਦੇ ਆਲੇ ਦੁਆਲੇ 360 ਸੀ, ਹੋਰ ਵੀ ਹੋਣਗੀਆਂ ਰਾਣੀਆਂ ਵੀ। ਉਹਨਾਂ ਨੂੰ ਪਤਾ ਸੀ ਵੀ ਨਾਰਦ ਸ਼ਕਤੀ ਵਾਲਾ ਹੈ, ਨਾਰਦ ਦੇ ਵਿੱਚ ਸ਼ਕਤੀ ਸੀ। ਬੈਠ ਗਿਆ ਆਲੇ ਦੁਆਲੇ ਬੈਠ ਗਈਆਂ, ਕਹਿਣਗੀਆਂ ਮਹਾਰਾਜ ਜੀ ਤੁਸੀਂ ਉਹ ਸ਼ਕਤੀਸ਼ਾਲੀ, ਤੁਸੀਂ ਇਹ ਵਚਨ ਕਰ ਦਿਓ ਵੀ ਹਰ ਜਨਮ ਦੇ ਵਿੱਚ ਅਸੀਂ ਕ੍ਰਿਸ਼ਨ ਭਗਵਾਨ ਦੀ ਸੇਵਾ ਕਰੀਏ, ਸਾਨੂੰ ਇਹ ਵਰ ਦੇ ਦਿਓ। ਅਤੇ ਫਿਰ ਨਾਰਦ ਜੀ ਕਹਿਣ ਲੱਗੇ ਵੀ ਤਾਂ ਅਸੂਲ ਆ ਪਰਮੇਸ਼ਰ ਦਾ, ਤੁਸੀਂ ਅਸੂਲ ਅਪਣਾ ਦਿਓ, ਇਹ ਗੱਲ ਤੁਹਾਨੂੰ ਮਿਲ ਜਾਵੇਗੀ। ਕੀ ਕਹਿੰਦੇ? ਤੁਸੀਂ ਦਾਨ ਕਰ ਦਿਓ ਕ੍ਰਿਸ਼ਨ ਭਗਵਾਨ ਨੂੰ। ਹੁਣ ਆਪਾਂ ਦਾਨ ਕਰਦੇ ਹਾਂ ਕਿ ਨਹੀਂ? ਕਾਹਦੇ ਵਾਸਤੇ? ਵੀ ਪਰੋਖ 'ਚ ਮਿਲੂਗਾ, ਦਰਬਾਰ ਪ੍ਰਕਾਸ਼ ਕਰਾਉਂਦੇ ਹਾਂ, ਫਿਰ ਦਾਨ ਕਰਦੇ ਹਾਂ, ਜੱਗ ਕਰਦੇ ਹਾਂ, ਪੁੰਨ ਕਰਦੇ ਹਾਂ, ਗੁਰਦੁਆਰੇ ਨੂੰ ਰੁਪਈਏ ਦਿੰਦੇ ਹਾਂ, ਹੋਰ ਗਰੀਬਾਂ ਨੂੰ, ਬਈ ਅੱਗੇ ਮਿਲੇਗਾ। ਕਹਿੰਦੇ ਸਤਵਚਨ ਜੀ ਆਪਾਂ ਅਰਦਾਸ ਕਰਦੇ ਹਾਂ ਗੁਰੂ ਦੇ ਅੱਗੇ, ਇਹ ਚੂੜੀਆਂ ਛੱਡਦੇ ਨੇ, ਤਿੰਨ ਚੂੜੀਆਂ ਛੱਡਤੀਆਂ, ਕ੍ਰਿਸ਼ਨ ਭਗਵਾਨ ਆ ਗਏ ਬਾਹਰੋਂ। ਨਾਰਦ ਨੇ ਮੋਢੇ ਫਾੜੇ ਨਮਸਕਾਰ ਕਰਕੇ, ਮਹਾਰਾਜ ਜੀ ਤੁਹਾਨੂੰ ਤਾਂ ਦਾਨ ਕਰਤਾ, ਚਲੋ। ਕਹਿੰਦੇ ਠੀਕ ਹੈ, ਦਾਨ ਕੀਤੀ ਹੋਈ ਚੀਜ਼ ਨੂੰ ਦਾਨ ਕਰ ਦਿਓ, ਉਹਦੀ ਹੋ ਜਾਂਦੀ ਹੁੰਦੀ ਹੈ। ਚਾਹੇ ਕਿਸੇ ਧਰਮ ਸਥਾਨ ਨੂੰ ਆ ਸਾਰੀ ਦਿੱਲੀ ਦਾਨ ਕਰ ਦਿਓ, ਫਿਰ ਉਹਦੇ ਨਹੀਂ ਰਹੇਗੀ, ਬਸ ਉਸੇ ਦੀ ਹੋ ਜਾਵੇਗੀ। ਤਾਂ ਫਿਰ ਉਹ ਰੋਣ ਲੱਗ ਗਈਆਂ। ਕ੍ਰਿਸ਼ਨ ਭਗਵਾਨ ਕਹਿੰਦੇ ਠੀਕ ਹੈ, ਤੁਸੀਂ ਦਾਨ ਕਰਤਾ ਮੈਨੂੰ, ਮੈਂ ਹੁਣ ਇਹਦਾ ਹੋ ਗਿਆ, ਇਹਦੇ ਨਾਲੇ ਜਾਊਂਗਾ, ਹੋਰ ਕੋਈ ਫਿਰ ਵੇਖ ਮਹਾਰਾਜ ਜੀ ਹੋਰ ਕੋਈ ਜੁਗਤੀ, ਸਾਥ ਕੋਈ ਮਾਇਆ ਲੈ ਲਓ। ਨਾਰਦ ਜੀ ਕਹਿੰਦੇ ਚੰਗਾ ਫਿਰ ਮਾਇਆ ਦੇ ਦਿਓ। ਕਹਿੰਦੇ ਕ੍ਰਿਸ਼ਨ ਭਗਵਾਨ ਦੇ ਬਰਾਬਰ ਅਸੀਂ ਮਾਇਆ ਤੋਲ ਦੇਣਾ, ਕੀ ਗਹਿਣੇ 360 ਰਾਣੀ ਉਹਨਾਂ ਦੇ ਦੇਖ ਲਓ, ਫਿਰ ਗਹਿਣੇ ਕਿੰਨੇ ਕੁ ਪਾਏ ਹੋਣਗੇ। ਪਿੱਛੇ ਚਲੇ ਜਾਓ ਤੁਸੀਂ 60 ਕੁ ਸਾਲ, ਦੇਖ ਲਓ ਕਿੰਨੇ ਗਹਿਣੇ ਪਾਏ ਹੁੰਦੇ ਸੀਗੇ। ਇੱਕ ਇੱਕ ਕਿਲੋ ਦਾ ਤਾਂ ਤੰਦੀਰਾ ਹੁੰਦਾ ਸੀ ਗਲ 'ਚ, ਠੋਸ ਸੋਨੇ ਦਾ, ਮੈਂ ਦੇਖਿਆ, ਦੇਖ ਲਓ ਇਸ ਤਰ੍ਹਾਂ ਦਾ ਹੁੰਦਾ, ਬੰਦ ਛੰਦ ਜੇ ਬਹੁਤ ਕੁਛ ਹੁੰਦਾ ਸੀ। ਅਬ ਤੋਂ ਹੋਰ ਗੱਲ ਆ ਗਈ ਨਾ, ਹੁਣ ਤਾਂ ਅਬ ਤੋਂ ਰੀੜਿਆਂ 'ਤੇ ਜ਼ੋਰ ਹੈ। ਤਾਂ ਫਿਰ ਤੱਕੜ 'ਚ ਵਹਾ ਲਿਆ, ਕ੍ਰਿਸ਼ਨ ਭਗਵਾਨ ਨੂੰ ਗਹਿਣੇ ਪਾਉਣੇ ਸ਼ੁਰੂ ਕਰ ਦਿੱਤੇ, ਸਾਰੇ ਗਹਿਣੇ ਪੈ ਗਏ। ਕ੍ਰਿਸ਼ਨ ਭਗਵਾਨ ਦਾ ਪਲੜਾ ਹੀ ਨਹੀਂ ਉੱਠਦਾ, ਸਿੱਠੀਆਂ ਹੋ ਗਈਆਂ। ਫਿਰ ਚਰਨ ਫੜੇ ਨਾਰਦ ਦੇ, ਕਹਿੰਦੇ ਚੰਗਾ ਤੁਲਸੀ ਦਾ ਪੱਤਾ ਲਿਆਓ। ਉਹਨੇ ਰਾਮ ਲਿਖਤਾ ਜਿੱਧਰ ਗਹਿਣੇ ਪਾਏ ਹੋਏ ਸੀ ਨਾ ਉੱਚੇ ਦੀ ਤਾਂ, ਉਹਦੇ ਉੱਤੇ ਰੱਖਤਾ ਪੱਤਾ। ਉਹ ਗਹਿਣਿਆਂ ਵਾਲਾ ਪਾਰੜਾ ਧਰਤੀ ਨੂੰ ਲੱਗ ਗਿਆ ਕੇ, ਕ੍ਰਿਸ਼ਨ ਭਗਵਾਨ ਜੀ ਉੱਚੇ, ਜਾਣੀ ਉੱਥੇ ਇਹ ਜਣਾ ਦਿੱਤਾ ਵੀ ਪਰਮੇਸ਼ਰ ਨਾਲੋਂ ਨਾਮ ਪਾਰ ਹੈ। ਜਦ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾ ਸੁਮੇਰ ਪਰਬਤ 'ਤੇ ਚਰਚਾ ਹੋ ਰਹੀ ਸੀ, ਸਿੱਧਾ ਨੇ ਪੁੱਛਿਆ ਮਹਾਰਾਜ ਜੀ ਸਭ ਤੋਂ ਵੱਡੀ ਚੀਜ਼ ਕਿਹੜੀ ਹੈ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਪਰਮੇਸ਼ਰ ਹੈ, ਸਭ ਤੋਂ ਵੱਡਾ ਵਾਹਿਗੁਰੂ ਹੈ। ਕਹਿੰਦੇ ਉਸ ਤੋਂ ਵੀ ਵੱਡੀ ਹੈ ਕੋਈ ਚੀਜ਼ ਹੋਰ? ਕਹਿੰਦੇ ਹਾਂ, ਉੱਚੇ ਉੱਪਰ ਉੱਚਾ ਨਾਂ, ਕਹਿੰਦੇ ਪਰਮੇਸ਼ਰ ਦਾ ਨਾਮ ਪਰਮੇਸ਼ਰ ਤੋਂ ਵੀ ਪਾਰ ਹੈ। ਗੁਰਮੁਖੋ ਆਓ, ਅਬ ਤੋਂ ਟਾਈਮ ਹੋ ਗਿਆ, ਗੁਰੂ ਸਤੋਤਰ ਦੇ ਵਿੱਚ ਬੋਲੋ, ਕੱਲ੍ਹ ਨੂੰ ਸ਼ੁਰੂ ਕਰਾਂਗੇ ਅਤੇ ਫਿਰ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ। ਫਿਰ ਗੁਰੂ ਸਾਹਿਬ ਜੀ ਦਾ ਕੋ ਨਾਂ ਸੁਣ ਕੇ ਫਿਰ ਆਪਾਂ ਆਪਣੇ ਘਰਾਂ ਨੂੰ ਜਾਣਾ। ਬੜੋ ਪ੍ਰੇਮ ਨਾਲ ਦਿਨ ਕੱਟਣ ਲੱਗ ਗਏ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ। I'm